ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੂਹੀ ਮਹਿਲਾ ਪੰਜਵਾਂ ਘਰ ਤੀਜਾ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਜੋ ਪ੍ਰੇਮਾਨੈ ਤਿਨਕੀ ਰਿਸਾ, ਕੂੜੈ ਮੂਰਖ ਕੀ ਹਠੀਸਾ ਰਹਾ। ਭੇਖ ਦਿਖਾਵੈ ਭੇਖ ਦਿਖਾਵੈ, ਸੱਚ ਨਾ ਕਮਾਵੈ ਕਹਿ ਤੂੰ ਮਹਿਲੀ ਨਿਕਟ ਨਿਆਵੈ। ਅਤੀਤ ਸਦਾਏ ਤੀ ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ। ਕਹੁ ਨਾਨਕ ਪ੍ਰਭ ਬਿਨੋ ਸੁਣੀ ਜੈ, ਕੁਚਲ ਕਠੋਰ ਕਾਮੀ ਮੁਕਤ ਕੀ ਜੈ। ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾ ਤੇ ਪੁਰਖ ਸੋ ਭਾਈ। ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾ ਤੇ ਪੁਰਖ ਸੋ ਭਾਈ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰ ਦੀ ਪਾਵਨ ਹਜ਼ੂਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਸੁਸ਼ੋਭਿਤ ਹੋ ਕੇ ਪਾਵਨ ਬਾਣੀ ਦਾ ਕੀਰਤਨ ਗੁਰੂ ਪਿਆਰਿਆਂ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਆਓ, ਆਪ ਜੀ ਨੇ ਪਾਵਨ ਬਾਣੀ ਦੇ ਕੀਰਤਨ ਤੋਂ ਉਪਰੰਤ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕੀਤਾ ਹੈ, ਜੋ ਸੂਹੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 738 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਦੋ ਰਹਾਓ ਦੇ ਬੰਦ ਹਨ। ਆਓ, ਸਤਿਗੁਰੂ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜੋ ਰਹਾਓ ਦੇ ਬੰਦ ਵਿੱਚ ਗੁਰਦੇਵ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਹੈ, ਇਸ ਤੋਂ ਆਰੰਭ ਕਰੀਏ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ ਹੈ, ਸਾਰੀ ਸੰਗਤ ਦੇ ਚਰਨਾਂ ਵਿੱਚ ਇਕਾਗਰਤਾ ਬਖਸ਼ਿਸ਼ ਕਰਨੀ, ਬੱਚਿਆਂ ਪੱਖੋਂ ਥੋੜ੍ਹੀਆਂ ਜਿਹੀਆਂ ਮਾਵਾਂ ਸੁਚੇਤ ਹੋ ਕੇ ਬੜੇ ਪਿਆਰ ਨਾਲ ਕੋਲ ਬਿਠਾਉਣ ਤਾਂ ਕਿ ਸਾਡੀ ਸੁਰਤ ਗੁਰੂ ਸ਼ਬਦ ਵਿੱਚ ਜੁੜ ਸਕੇ। ਆਸ ਹੈ ਕਿ ਇਸ ਬੇਨਤੀ ਨੂੰ ਆਪ ਜੀ ਪ੍ਰਵਾਨ ਕਰੋਗੇ। ਆਓ, ਸਾਰੀ ਸੰਗਤ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਿਤਾ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ ਕਿ ਸੰਸਾਰ ਦੇ ਅੰਦਰ ਮਨੁੱਖ ਕਈ ਵਾਰੀ ਪਹਿਰਾਵਾ ਪਾ ਕੇ ਧਰਮੀ ਬਣਨ ਦੀ ਕੋਸ਼ਿਸ਼ ਕਰਦਾ, ਪਰ ਵਾਸਤਵ ਵਿੱਚ ਉਹ ਧਰਮੀ ਹੁੰਦਾ ਨਹੀਂ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਇੱਕ ਖਿਆਲ ਬੜਾ ਸੋਹਣਾ ਦਿੱਤਾ ਹੈ। ਕਈ ਵਾਰੀ ਇੰਝ ਲੱਗਦਾ ਹੈ ਕਿ ਜਿਹੜੇ ਅਜੇ ਸੱਚ ਤੱਕ ਪਹੁੰਚੇ ਨਹੀਂ, ਮਾਲਕ ਨੂੰ ਜਿਨ੍ਹਾਂ ਨੇ ਪਾਇਆ ਨਹੀਂ, ਉਹ ਦੁਨੀਆਂ ਨੂੰ ਕਹਿੰਦੇ ਫਿਰਦੇ ਨੇ ਅਸੀਂ ਪਾ ਲਿਆ ਹੈ। ਇੰਨੇ ਭੁਲੇਖੇ ਵਿੱਚ ਹੀ ਸੰਸਾਰ ਦੇ ਕਈ ਜੀਵ ਉਹਨਾਂ ਨੂੰ ਹੀ ਰੱਬ ਸਮਝ ਕੇ ਉਹਨਾਂ ਦੇ ਚਰਨਾਂ 'ਤੇ ਮੱਥੇ ਟੇਕਣ ਲੱਗ ਪੈਂਦੇ ਹਨ, ਉਹ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੰਦੇ ਹਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰਹਾਉ ਦੇ ਬੰਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੀ ਹੈ, ਜੋ ਪ੍ਰੇ ਮਨ ਹੈ ਤਿੰਨ ਕੀ ਰੀਸਾ, ਕਹਿਣ ਲੱਗੇ ਇੱਕ ਤਾਂ ਉਹ ਨੇ ਜਿਨ੍ਹਾਂ ਨੇ ਪ੍ਰੇ ਦੀ ਪਰਮਾਤਮਾ ਦੀ ਗੱਲ ਮੰਨੀ ਹੈ, ਗੁਰੂ ਦੀ ਗੱਲ ਮੰਨੀ ਹੈ। ਇੱਕ ਉਹ ਨੇ ਜਿਨ੍ਹਾਂ ਮੰਨੀ ਨਹੀਂ, ਕੇਵਲ ਮੰਨਣ ਵਾਲਿਆਂ ਦੀ ਰੀਸ ਕੀਤੀ ਹੈ। ਵੈਸੇ ਰੀਸ ਕਰਨਾ ਮਾੜੀ ਗੱਲ ਨਹੀਂ ਹੈ, ਬਹੁਤ ਵਧੀਆ ਗੁਣ ਹੈ ਰੀਸ ਕਰਨਾ, ਪਰ ਵਾਸਤਵ ਵਿੱਚ ਰੀਸ ਅਸਲੀ ਹੋਵੇ ਕਿ ਜੇ ਕੋਈ ਗੁਆਂਢੀ ਗੁਰਦੁਆਰੇ ਜਾਂਦਾ ਹੈ ਤਾਂ ਆਪਾਂ ਉਹਨਾਂ ਵੱਲ ਵੇਖ ਕੇ ਆਪਾਂ ਵੀ ਜਾਈਏ, ਜੇ ਕੋਈ ਗੁਆਂਢੀ ਨੇ ਖੰਡੇ ਦੀ ਪੌ ਲੈ ਕੇ ਸਹਿਜ ਪਾਠ ਆਰੰਭ ਕੀਤਾ ਤਾਂ ਆਪਾਂ ਵੀ ਕਰੀਏ, ਇਹ ਰੀਸ ਮਾੜੀ ਨਹੀਂ ਹੈ, ਬੜੀ ਚੰਗੀ ਰੀਸ ਹੈ। ਜੇ ਇੱਕ ਨੇ ਚੰਗਾ ਕੰਮ ਕੀਤਾ ਉਹਦੀ ਰੀਸ ਹੈ, ਆਪਾਂ ਵੀ ਚੰਗਾ ਕੰਮ ਕਰੀਏ। ਪਰ ਸਤਿਗੁਰੂ ਜੀ ਕਹਿੰਦੇ ਰੀਸ ਉਲਟ ਹੋ ਰਹੀ ਹੈ। ਇੱਕ ਉਹ ਹੈ ਜਿਹਨੇ ਆਪਣੇ ਮਾਲਕ ਦੀ ਗੱਲ ਮੰਨੀ ਹੈ, ਦੂਜਾ ਉਹ ਹੈ ਜਿਹੜਾ ਮੰਨਦਾ ਨਹੀਂ, ਕੇਵਲ ਰੀਸ ਕਰ ਰਿਹਾ ਹੈ। ਰੀਸ ਵਿਖਾਵੇ ਪੱਖੋਂ ਹੈ, ਅੰਦਰੂਨੀ ਤੌਰ 'ਤੇ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਹੁਤ ਸੁੰਦਰ ਖਿਆਲ ਦਿੱਤਾ ਹੈ। ਗੁਰਦੇਵ ਫਰਮਾਉਂਦੇ ਹਨ, ਗੱਲੀ ਅਸੀਂ ਚੰਗੀਆਂ, ਇਹ ਉਹ ਨੇ ਜਿਹੜੇ ਕੇਵਲ ਰੀਸ ਕਰਦੇ ਨੇ, ਵਾਸਤਵ ਵਿੱਚ ਉਹਨਾਂ ਵਰਗਾ ਗੁਣ ਨਹੀਂ ਧਾਰਨ ਕਰਦੇ ਜਿਨ੍ਹਾਂ ਨੇ ਗੱਲ ਮੰਨੀ ਹੈ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਆਚਰਨ ਕਿਰਦਾਰ ਪੱਖੋਂ ਬੁਰੇ, ਮਨੋ ਕੁਸੁੱਧਾ ਕਾਲੀਆਂ, ਬਾਹਰ ਚਿਤਵੀਆਂ, ਰੀਸਾਂ ਕਰੈ ਤਨਾੜੀਆਂ, ਜੋ ਸੇਵੈਂ ਦਰ ਖੜੀਆਂ। ਕਹਿਣਗੇ ਰੀਸਾਂ ਉਹਨਾਂ ਦੀਆਂ ਜਿਹੜੇ ਦਰ 'ਤੇ ਖੜੀਆਂ ਨੇ, ਉਹਦੀ ਖੜੀਆਂ ਦਾ ਅਰਥ ਹੈ ਸੁਚੇਤ ਹੋ ਕੇ ਜਿਹੜੇ ਗੁਰੂ ਦੀ ਗੱਲ ਮੰਨਦੇ ਨੇ, ਰੀਸਾਂ ਉਹਨਾਂ ਦੀਆਂ। ਪਰ ਵਾਸਤੇ ਵਿੱਚ ਮੇਰੇ ਮਾਲਕ ਜੀ ਗੁਣ ਧਾਰਨ ਨਹੀਂ ਕੀਤੇ ਉਹਨਾਂ ਵਾਲੇ। ਕੁਝ ਇਤਿਹਾਸਿਕ ਪੱਖ ਇਹਦੇ ਨਾਲ ਸਮਝਣ ਦਾ ਯਤਨ ਕਰੀਏ ਤਾਂ ਕਿ ਵਿਚਾਰਾਂ ਨੂੰ ਅੱਗੇ ਤੋਰਿਆ ਜਾ ਸਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋ ਬੇਟੇ ਨੇ, ਸ੍ਰੀ ਚੰਦ ਅਤੇ ਲਖਮੀ ਦਾਸ। ਹੁਣ ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬਾਬਾ ਲਹਿਣਾ ਜੀ 1532 ਈਸਵੀ 'ਚ ਆਉਂਦੇ ਨੇ। ਹੁਣ ਇਤਿਹਾਸ ਗਵਾਹ ਹੈ, 1532 ਈਸਵੀ 'ਚ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਕਰਤਾਰਪੁਰ ਪਹੁੰਚਦੇ ਨੇ। ਬਾਬਾ ਲਹਿਣਾ ਜੀ ਨੇ ਗੱਲ ਮੰਨ ਕੇ ਵਿਖਾਈ ਹੈ, ਸ੍ਰੀ ਚੰਦ ਨੇ ਕੇਵਲ ਰੀਸ ਕੀਤੀ ਹੈ, ਮੰਨੀ ਨਹੀਂ ਹੈ। ਰੀਸ ਕਰਕੇ ਆਪਣਾ ਹੀ ਵੱਖਰਾ ਪੰਥ ਚਲਾ ਲਿਆ, ਆਪਣਾ ਹੀ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ। ਇਸ ਤੋਂ ਅੱਗੇ ਚਲੋ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦੋ ਬੇਟੇ ਨੇ, ਦਾਤੂ ਅਤੇ ਦਾਸੂ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਤਾਂ ਯੋਗ ਬਣ ਗਏ, ਆਏ ਤਾਂ ਅਮਰੂ ਦੇ ਨਾਂ ਦੇ ਨਾਲ ਸਨ, ਅਮਰਦਾਸ ਦੇ ਨਾਂ ਨਾਲ ਸਨ, ਪਰ ਚੰਗੇ ਗੁਣ ਲੈ ਗਏ। ਅਤੇ ਦਾਤੂ ਦਾਸੂ ਕੇਵਲ ਰੀਸ ਕਰਦੇ ਨੇ, ਮੰਨਦੇ ਨਹੀਂ ਹਨ। ਹੁਣ ਮੈਂ ਇਹ ਤਾਂ ਇਤਿਹਾਸਕ ਹਵਾਲਾ ਦਿੱਤਾ ਹੈ ਕਿ ਜੇ ਮੰਨਿਆ ਨਹੀਂ ਤਾਂ ਉਹਨਾਂ ਦਾ ਹਸ਼ਰ ਕੀ ਹੈ, ਉਹਨਾਂ ਦੇ ਇਤਿਹਾਸ ਵਿੱਚ ਨਾਂ ਕਿੱਥੇ ਹੈ। ਦਾਤੂ ਦਾਸੂ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੋਹਨ ਅਤੇ ਮੋਹਰੀ ਦੋ ਬੇਟੇ ਨੇ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਕਾ ਜਵਾਈ ਭਾਈ ਜੇਠਾ ਜੀ ਦੇ ਰੂਪ ਵਿੱਚ ਜੋ ਆਏ, ਗੁਰੂ ਰਾਮਦਾਸ ਪਿਤਾ ਜੀ ਬਣ ਗਏ, ਉਹ ਮੋਹਨ ਨਹੀਂ ਪ੍ਰਾਪਤ ਕਰ ਸਕਿਆ। ਭਾਈ ਗੁਰਦਾਸ ਜੀ ਨੇ ਮੋਹਨ ਨੂੰ ਕਮਲਾ ਲਿਖਿਆ, ਮੋਹਨ ਕਮਲਾ ਹੋਆ, ਪ੍ਰਿਥੀ ਚਬਾਰਾ ਮਨਾਇਆ। ਹੁਣ ਇਹਨਾਂ ਨੇ ਮੰਨੀ ਨਹੀਂ, ਕੇਵਲ ਰੀਸ ਕੀਤੀ ਹੈ। ਜੋ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਾਂ ਦੂਜੇ ਲੈ ਕੇ ਨੇ, ਇਹ ਨਹੀਂ ਲੈ ਸਕੇ, ਕੇਵਲ ਰੀਸਾਂ ਹੀ ਕੀਤੀਆਂ, ਮੋਹਣ ਨੇ ਰੀਸ ਕੀਤੀ। ਇਸ ਤੋਂ ਬਾਅਦ ਗੁਰੂ ਰਾਮਦਾਸ ਪਿਤਾ ਜੀ ਦੇ ਕੋਲੋਂ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਲੈ ਕੇ, ਵਿਚਾਰਾਂ ਲੈ ਕੇ, ਪਰ ਪ੍ਰਿਥੀ ਚੰਦ ਨਹੀਂ ਲੈ ਸਕਿਆ। ਹੁਣ ਜੇ ਨਹੀਂ ਲੈ ਸਕੇ ਤਾਂ ਕਿੰਨੀ ਪਵਿੱਤਰ ਸੋਚ ਹੈ ਗੁਰੂ ਨਾਨਕ ਦੇ ਘਰ ਦੀ। ਜਿਸ ਦਿਨ ਭਾਈ ਸੱਤਾ ਤੇ ਬਲਵੰਡ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਬਾਣੀ ਗਾਉਂਦੇ ਨੇ, ਇਹ ਬਚਨ ਆਇਆ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਐ। ਪੁੱਤਰਾਂ ਨੇ ਕੌਲ ਨਹੀਂ ਪਾਲਿਆ, ਆਪਣੇ ਪੀਰ ਵੱਲੋਂ, ਆਪਣੇ ਗੁਰੂ ਵੱਲੋਂ, ਆਪਣੇ ਇਸ਼ਟ ਵੱਲੋਂ, ਆਪਣੇ ਮਾਲਕ ਵੱਲੋਂ ਕੰਢ ਕਰ ਲਈ, ਮਾਲਕ ਦੀ ਗੱਲ ਨਹੀਂ ਮੰਨੀ। ਪੱਗਾਂ ਵਾਲਿਓ, ਇਹ ਬਚਨ ਗੁਰੂ ਅਰਜਨ ਸਾਹਿਬ ਦੇ ਪਰਿਵਾਰ 'ਤੇ ਵੀ ਟੁੱਕਦਾ ਸੀ। ਸੋਚ ਵੇਖੋ ਕਿੱਡੀ ਪਵਿੱਤਰ ਹੈ। ਜਦੋਂ ਪੁੱਤਰੀ ਕੌਲ ਨਾ ਪਾਲਿਓ ਦੀ ਗੱਲ ਆਈ, ਸ੍ਰੀ ਚੰਦ ਦੀ ਵੀ ਆਈ ਵਿੱਚ, ਦਾਤੂ ਦਾਸੂ ਦੀ ਵੀ ਆਈ, ਮੋਹਣ ਦੀ ਵੀ ਆਈ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਕੇ ਭਰਾ ਪ੍ਰਿਥੀ ਚੰਦ ਦੀ ਗੱਲ ਵੀ ਆਉਂਦੀ ਹੈ। ਪੁੱਤਰਾਂ ਨੇ ਕੌਲ ਨਹੀਂ ਪਾਲਿਆ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਏ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀਏ। ਜੇ ਸੰਸਾਰ ਦਾ ਕੋਈ ਬਾਬਾ ਹੁੰਦਾ, ਕੋਈ ਸੰਸਾਰ ਦਾ ਪ੍ਰਭਾਵ ਲੈ ਕੇ ਜ਼ਿੰਦਗੀ ਜਿਉਣ ਵਾਲਾ ਗੁਰੂ ਹੁੰਦਾ ਅਤੇ ਉਹ ਗ੍ਰੰਥ ਲਿਖਵਾ ਰਿਹਾ ਹੁੰਦਾ, ਕਿ ਉਹ ਆਪਣੇ ਪਰਿਵਾਰ ਬਾਰੇ ਇਹੋ ਜਿਹੇ ਬਚਨ ਵਿੱਚ ਪਵਾਉਂਦਾ ਜਿਹਦੇ ਨਾਲ ਉਹਨਾਂ ਦੇ ਪਰਿਵਾਰ ਦੀ ਅਸਲੀਅਤ ਵੀ ਸੰਸਾਰ ਦੇ ਸਾਹਮਣੇ ਆਉਂਦੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਕਿੱਡੀ ਪਵਿੱਤਰ ਸੋਚ ਹੈ ਕਿ ਜਦੋਂ ਪੁੱਤਰੀ ਕੌਲ ਨਾ ਪਾਲਿਓ ਵਾਲੀ ਗੱਲ ਆਈ ਹੈ, ਕਹਿਣ ਲੱਗੇ ਦਰਜ ਕਰ ਭਾਈ ਸੱਤਾ ਤੇ ਬਲਵੰਡੇ। ਭਾਈ ਗੁਰਦਾਸ, ਇਹ ਲਿਖ ਭਾਈ ਸੱਤੇ ਤੇ ਬਲਵੰਡ ਦੀ ਕਲਮ ਤੋਂ ਨਿਕਲੇ ਹੋਏ ਪਵਿੱਤਰ ਬਚਨ, ਤਾਂ ਕਿ ਆਉਣ ਵਾਲੇ ਸਮਾਜ ਨੂੰ ਪਤਾ ਲੱਗ ਸਕੇ ਕਿ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਜਨਮ ਲੈਣ ਕਰਕੇ ਅਤੇ ਕੇਵਲ ਬਿੰਦੀ ਪੁੱਤਰ ਖਵਾਉਣ ਕਰਕੇ ਹੀ ਕੋਈ ਗੁਰੂ ਨਾਨਕ ਦਾ ਸਿੱਖ ਅਤੇ ਬੱਚਾ ਨਹੀਂ ਬਣ ਸਕਦਾ। ਇੱਥੇ ਉਹ ਪ੍ਰਵਾਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਗੱਲ ਮੰਨਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਉਹੋ ਹੀ ਗੁਰੂ ਦਾ ਸਿੱਖ ਹੈ, ਉਹੋ ਹੀ ਸਖਾ ਹੈ, ਉਹੋ ਹੀ ਬੰਧਪ ਹੈ, ਉਹੋ ਹੀ ਗੁਰੂ ਦਾ ਨਿਕਟਵਰਤੀ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ। ਅਤੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਜੇ ਦੁਨੀਆ ਝੋਟਾਂ ਖਾ ਰਹੀ ਹੈ ਤਾਂ ਕਿਤੇ ਨਾ ਕਿਤੇ ਕਮੀ ਆਪਣੀ ਹੈ, ਆਪਣੀ ਕਮੀ ਹੋਣ ਕਰਕੇ ਸੰਸਾਰ ਅਤੇ ਮਨੁੱਖ ਝੋਟਾਂ ਖਾ ਰਹੇ ਹੈ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਮਜੋਗ, ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕਿਤੇ ਨਾ ਕਿਤੇ ਕਾਰਨ ਵਾਪਰਿਆ ਹੈ, ਰੀਸਾਂ ਉਹਨਾਂ ਦੀਆਂ, ਰੀਸਾਂ ਤਾਂ ਪੁਰਾਤਨ ਸਿੱਖਾਂ ਦੀਆਂ ਕੀਤੀਆਂ ਜਾ ਰਹੀਆਂ ਨੇ, ਪਰ ਵਾਸਤਵ ਵਿੱਚ ਗੱਲ ਨਹੀਂ ਮੰਨੀ ਜਾ ਰਹੀ। ਪੱਗਾਂ ਵਾਲਿਓ, ਗੱਲ ਇਹ ਹੈ, ਅਸੀਂ ਆਪਣੇ ਬੱਚੇ ਤੋਂ ਉਮੀਦ ਉਹ ਲਾਉਂਦੇ ਹਾਂ ਕਿ ਸਾਡੇ ਬੱਚੇ ਸਾਡੀ ਗੱਲ ਮੰਨਣ, ਅਸੀਂ ਉਹਨਾਂ ਦੀਆਂ ਰੀਝਾਂ ਪੂਰੀਆਂ ਕਰੀਏ। ਕਦੀ ਐਸਾ ਬਾਪ ਤੁਸੀਂ ਵੇਖੋਗੇ ਕਿ ਬਾਪ ਦੇ ਕੋਲੋਂ ਬੱਚਾ ਸਭ ਕੁਝ ਲਈ ਜਾਵੇ, ਜਦੋਂ ਪਿਤਾ ਕੰਮ ਕਵੇ ਤਾਂ ਬੱਚਾ ਗੱਲ ਨਾ ਮੰਨੇ? ਕਿੰਨੀ ਨਾਰਾਜ਼ਗੀ ਹੁੰਦੀ ਹੈ ਆਪਣੇ ਬੱਚਿਆਂ 'ਤੇ ਉਸ ਵਕਤ ਸਾਨੂੰ, ਵੀ ਵਸਤੂਆਂ ਲੈਣ ਲਈ ਸਾਡੇ ਕੋਲ, ਜਦੋਂ ਗੱਲ ਕਹੀਏ ਤਾਂ ਕੰਮ ਕਰੇ ਕੋਈ ਨਾ। ਇੱਕ ਉਦਾਹਰਣ ਛੋਟੀ ਜਿਹੀ ਦੇਵਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ। ਆਮ ਕਰਕੇ ਆਪਾਂ ਆਪਣੀਆਂ ਦੁਕਾਨਾਂ 'ਤੇ ਸਟਾਫ ਰੱਖਿਆ ਹੁੰਦਾ ਕੰਮ ਕਰਨ ਲਈ। ਕਦੀ ਐਸਾ ਹੋਏਗਾ ਵੀ ਜਿਹੜਾ ਸਟਾਫ ਦੁਕਾਨ 'ਤੇ ਕੰਮ ਕਰ ਲਈ ਹੋਵੇ, ਜਾਂ ਕਿਸੇ ਕਿਸਾਨ ਨੇ ਖੇਤਾਂ 'ਚ ਕੰਮ ਕਰ ਲਈ ਕੋਈ ਐਸਾ ਸੇਵਕ ਰੱਖਿਆ ਹੋਵੇ ਜਿਹੜਾ ਖੇਤਾਂ ਦੀ ਰਖਵਾਲੀ ਕਰਦਾ ਹੋਵੇ, ਉਹ ਤਨਖਾਹ ਲਵੇ ਕਿਸਾਨ ਕੋਲੋਂ, ਦੁਕਾਨ 'ਤੇ ਕੰਮ ਕਰਨ ਵਾਲਾ ਤਨਖਾਹ ਲਵੇ ਆਪਣੇ ਮਾਲਕ ਦੇ ਕੋਲੋਂ, ਅਤੇ ਜਿਸ ਵਕਤ ਕੰਮ ਕਰਨ ਦੀ ਜ਼ਰੂਰਤ ਹੋਵੇ, ਕੰਮ ਜਾ ਕੇ ਦੂਜੇ ਤੀਜੇ ਥਾਂ 'ਤੇ ਦੁਕਾਨ 'ਤੇ ਕਰੇ, ਅਤੇ ਤਨਖਾਹ ਉਸ ਕੋਲੋਂ ਲਵੇ। ਅੰਦਾਜ਼ਾ ਲਗਾਓ ਕਿੰਨੇ ਕੁ ਦਿਨ ਉਹ ਮਾਲਕ ਤਨਖਾਹ ਦੇਵੇਗਾ, ਕਿਸਾਨ ਕਿੰਨੇ ਕੁ ਦਿਨ ਉਸ ਵਿਅਕਤੀ ਨੂੰ ਤਨਖਾਹ ਦੇਵੇਗਾ, ਜਿਹੜਾ ਵਿਅਕਤੀ ਤਨਖਾਹ ਲੈਣ ਲਈ ਕਿਸਾਨ ਕੋਲ ਕੰਮ ਕਰਨ ਲਈ ਜਾ ਕੇ ਹੋਰ ਕਿਸੇ ਕਿਸਾਨ ਦਾ ਕਰਦਾ, ਕਿ ਉਸ ਸਟਾਫ ਨੂੰ, ਉਸ ਨੌਕਰ ਨੂੰ, ਉਸ ਚਾਕਰ ਨੂੰ, ਉਸ ਮਾਲਕ ਨੂੰ। ਕੋਈ ਆਪਣੇ ਕਿਸੇ ਨੇ ਆਪਣਾ ਪ੍ਰਾਈਵੇਟ ਸਕੂਲ ਖੋਲ੍ਹਿਆ ਹੋਵੇ ਅਤੇ ਟੀਚਰ ਰੱਖੇ ਹੋਣ, ਤਨਖਾਹ ਲਵੇ ਸਕੂਲ ਦੇ ਮਾਲਕ ਕੋਲੋਂ ਅਤੇ ਪੜ੍ਹਾਵੇ ਜਾ ਕੇ ਦੂਸਰੇ ਤੀਸਰੇ ਸਕੂਲ ਵਿੱਚ, ਭਲਾ ਕੋਈ ਤਨਖਾਹ ਦੇਵੇਗਾ? ਉਹ ਕਹੇਗਾ ਭਲਿਆ ਤਨਖਾਹ ਮੈਂ ਦਿੰਦਾ, ਤੂੰ ਜਾ ਕੇ ਪੜ੍ਹਾਈ ਤਾਂ ਕਿਤੇ ਹੋਰ ਕਰਾ ਰਿਹਾ। ਗੁਰਮਤਿ ਵਿੱਚ ਇਸ ਤਰ੍ਹਾਂ ਹੋ ਰਿਹਾ, ਵਜਾ ਸਹਿਬਕਾ ਸੇਵ ਬਰਾਨੀ। ਵਜਾ ਦਾ ਅਰਥ ਹੈ ਤਨਖਾਹ, ਵਜ਼ੀਫਾ। ਪਦਾਰਥ ਲੈ ਰਿਹਾ ਗੁਰੂ ਕੋਲੋਂ ਅਤੇ ਗੱਲ ਕਿਸੇ ਹੋਰ ਦੀ ਮੰਨ ਰਿਹਾ। ਪਦਾਰਥ ਗੁਰੂ ਕੋਲੋਂ, ਬਖਸ਼ਾਂ ਗੁਰੂ ਕੋਲੋਂ ਲੈਂਦਾ ਹੈ, ਅਰਦਾਸਾਂ ਬੇਨਤੀਆਂ ਗੁਰੂ ਅੱਗੇ, ਅਤੇ ਗੱਲ ਕਿਸੇ ਹੋਰ ਦੀ ਮੰਨਦਾ, ਗੁਰੂ ਦੀ ਤਾਂ ਮੰਨਦਾ ਹੀ ਨਹੀਂ। ਜੇ ਬਰੀਕ ਸੁਰਤ ਨਾਲ ਵੇਖੋ ਤਾਂ ਅੱਜ ਸਾਡੇ ਘਰਾਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਤੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਕੁਝ ਕੁ ਚੰਦ ਘਰ ਨੇ ਜਿਨ੍ਹਾਂ ਵਿੱਚ ਗੁਰਬਾਣੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਨਹੀਂ ਤਾਂ ਵਜਾ ਸਾਹਿਬ ਕਾ ਸੇਵ ਬਰਾਨੀ, ਸੇਵ ਸੰਸਾਰ ਦੀ ਅਤੇ ਵਜਾ ਸਾਹਿਬ ਦੇ ਕੋਲੋਂ, ਪਦਾਰਥ ਗੁਰੂ ਦੇ ਕੋਲੋਂ। ਜਿਹੜਾ ਮਾਲਕ ਨੇ ਬਚਨ ਕਿਹਾ ਨਾ, ਜੋ ਪ੍ਰੇ ਮਾਨੇ ਤਿੰਨ ਕੀ ਰੀਸਾ ਕੂੜੇ ਮੂਰਖ ਕੀ ਹਠੀਸਾ। ਇਸ ਝੂਠੇ ਮਨੁੱਖ ਦੀ ਹੱਠ ਵਾਲੀ ਗੱਲ ਵੇਖੋ, ਗੱਲ ਨਹੀਂ ਮੰਨ ਰਿਹਾ, ਰੀਸ ਕਰ ਰਿਹਾ। ਰੀਸ ਜਦੋਂ ਕਿਤੇ ਗੱਲ ਕਰਦਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗਿਆਂ ਦੀ ਗੱਲ ਕਰਦਾ। ਸਾਖੀਆਂ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਕੰਮ ਪ੍ਰਿਥੀ ਚੰਦ ਵਰਗੇ ਨੇ, ਬਖਸ਼ਿਸ਼ਾਂ ਬਾਬਾ ਫਤਿਹ ਸਿੰਘ ਵਰਗੀਆਂ ਲੱਭਦੇ ਹਾਂ। ਕੀ ਪ੍ਰਿਥੀ ਚੰਦ ਸੰਸਾਰ ਤੋਂ ਚਲਾ ਗਿਆ? ਪ੍ਰਿਥੀ ਚੰਦ ਕੌਣ ਹੈ? ਮੀਣਾ ਹੈ। ਮੂੰਹ ਤੋਂ ਕਦੀ ਨਾ ਉਹਨੇ ਗੁਰੂ ਰਾਮਦਾਸ ਨਾਲ ਵਿਗਾੜੀ ਹੈ ਅਤੇ ਨਾ ਗੁਰੂ ਅਰਜਨ ਸਾਹਿਬ ਨਾਲ ਵਿਗਾੜੀ ਸੀ, ਮੂੰਹ ਤੋਂ ਨਹੀਂ ਸੀ ਵਿਗਾੜਦਾ, ਪਰ ਅੰਦਰ ਖਾਤੇ ਜਾ ਕੇ ਦੁਸ਼ਮਣਾਂ ਨੂੰ ਚੜਾ ਲਿਆਉਂਦਾ ਸੀ, ਦੁਸ਼ਮਣਾਂ ਨੂੰ ਰਲ ਜਾਂਦਾ ਸੀ। ਅੱਜ ਵੀ ਪਰਿਵਾਰਾਂ 'ਚੋਂ ਐਸੇ ਬੰਦੇ ਮਿਲ ਜਾਣਗੇ ਜਿਹੜੇ ਭਰਾ ਨਾ ਮੂੰਹੋਂ ਨਹੀਂ ਵਿਗਾੜਨਗੇ ਕਦੀ, ਪਰ ਬਾਹਰੋਂ ਜਾ ਕੇ ਆਪਣੇ ਘਰ ਦੇ ਭੇਦ ਦੁਸ਼ਮਣ ਨੂੰ ਦੇ ਆਉਣਗੇ ਅਤੇ ਕਹੀ ਜਾਵਾਂਗੇ ਜੀ ਪ੍ਰਿਥੀ ਚੰਦ ਮਾੜਾ ਹੈ, ਪ੍ਰਿਥੀ ਚੰਦ ਮਾੜਾ ਹੈ। ਪ੍ਰਿਥੀ ਚੰਦ ਦੀ ਰੂਹ 'ਤੇ ਅੱਜ ਵੀ ਪਰਿਵਾਰਾਂ 'ਚ ਸ਼ਾਮਲ ਹੈ, ਅੱਜ ਵੀ ਮੈਂ ਗੁਰੂ ਰਾਮਦਾਸ ਪਿਤਾ ਜੀ ਦੇ ਜਦੋਂ ਪਰਿਵਾਰ ਨੂੰ ਧਿਆਨ ਨਾਲ ਵੇਖਦਾ ਨਾ, ਅਤੇ ਤਿੰਨ ਰੂਪ ਗੁਰੂ ਰਾਮਦਾਸ ਪਿਤਾ ਜੀ ਦੇ ਪਰਿਵਾਰ 'ਚ ਨਜ਼ਰ ਆਉਂਦੇ ਨੇ। ਕਦੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਲੱਗ ਵਗਿਆਂ ਆ ਚੀਜ਼ ਨੂੰ ਬਰੀਕੀ ਨਾਲ ਵੇਖਿਆ ਕਰੋ। ਤਿੰਨ ਕਿਸਮ ਦੇ ਇਨਸਾਨ ਨੇ ਦੁਨੀਆ 'ਚ, ਗੁਰੂ ਰਾਮਦਾਸ ਪਿਤਾ ਜੀ ਦੇ ਤਿੰਨ ਹੀ ਬੇਟੇ ਨੇ, ਪ੍ਰਿਥੀ ਚੰਦ, ਮਹਾਂਦੇਵ ਅਤੇ ਗੁਰੂ ਅਰਜਨ ਸਾਹਿਬ। ਤਿੰਨਾਂ ਦੀ ਸੋਚ ਵੱਖਰੀ ਹੈ, ਪ੍ਰਵਾਨ ਕੌਣ ਹੈ ਧਿਆਨ ਦੇਣਾ? ਹੁਣ ਪ੍ਰਿਥੀ ਚੰਦ ਜਿਹੜਾ ਹੈ ਉਹਦੇ ਅੰਦਰ ਇਹ ਸੋਚ ਪਈ ਹੈ ਕਿ ਮੇਰੇ ਤੋਂ ਬਿਨਾਂ ਕੰਮ ਹੀ ਨਹੀਂ ਆਉਣਾ। ਜਦੋਂ ਸਿਹਾਰੀ ਮੱਲ ਦੇ ਬੇਟੇ ਦੇ ਵਿਆਹ ਦੀ ਗੱਲ ਆਉਂਦੀ ਹੈ, ਕਹਿੰਦਾ ਜੀ ਮੈਂ ਕਿਵੇਂ ਜਾ ਸਕਦਾ, ਮੈਂ ਚਲਾ ਗਿਆ ਅਤੇ ਕੰਮ ਹੀ ਨਹੀਂ ਨੇਪੇ ਚੜ੍ਹਨਾ, ਖਚਤ ਹੋ ਗਿਆ ਨਾ, ਖੁੱਭ ਗਿਆ, ਜੰਜਾਲਾਂ 'ਚ ਫਸ ਗਿਆ। ਪ੍ਰਿਥੀ ਚੰਦ ਜੰਜਾਲਾਂ 'ਚ ਫਸ ਗਿਆ, ਜੰਜਾਲਾਂ ਵਿੱਚ ਫਸਿਆ ਹੋਇਆ, ਬਹੁਤਾ ਲਿਬੜਿਆ ਹੋਇਆ ਸੰਸਾਰ ਦੀਆਂ ਸੋਚਾਂ 'ਚ, ਉਹ ਵੀ ਪ੍ਰਵਾਨ ਨਹੀਂ। ਮਹਾਂਦੇਵ ਨੂੰ ਕਿਹਾ ਤੂੰ ਜਾ, ਮਹਾਂਦੇਵ ਕਹਿੰਦਾ ਜੀ ਮੈਂ ਕਿਵੇਂ ਜਾ ਸਕਦਾ, ਮੈਂ ਤਾਂ ਤਿਆਗੀ ਹਾਂ, ਮੇਰੀ ਤਾਂ ਕੋਈ ਰਿਸ਼ਤੇਦਾਰੀ ਨਹੀਂ, ਮੈਂ ਤਾਂ ਮੋਹ ਤੋਂ ਉੱਪਰ ਉੱਠਿਆ ਵਾਂ। ਗੁਰਮਤਿ ਨੂੰ ਸੰਸਾਰ ਦਾ ਤਿਆਗੀ ਬੰਦਾ ਵੀ ਪ੍ਰਵਾਨ ਨਹੀਂ, ਜਿਹੜਾ ਕਹਿੰਦਾ ਜੀ ਮੈਨੂੰ ਸੰਸਾਰ ਦੀ ਕਿਸੇ ਰਿਸ਼ਤੇਦਾਰੀ ਦੀ ਲੋੜ ਹੀ ਨਹੀਂ, ਮੈਂ ਤਾਂ ਤਿਆਗੀ ਹਾਂ, ਇਹ ਵੀ ਪ੍ਰਵਾਨ ਨਹੀਂ ਗੁਰਮਤਿ ਨੂੰ। ਅਤੇ ਗੁਰਮਤਿ ਨੂੰ ਪ੍ਰਿਥੀ ਚੰਦ ਦੀ ਤਰ੍ਹਾਂ ਪਰਿਵਾਰਾਂ ਵਿੱਚ ਮਾਇਕ ਪਦਾਰਥਾਂ ਵਿੱਚ ਲਿਬੜਿਆ ਹੋਇਆ ਵੀ ਪ੍ਰਵਾਨ ਨਹੀਂ, ਨਾ ਤਿਆਗੀ ਪ੍ਰਵਾਨ ਅਤੇ ਨਾ ਸੰਸਾਰ ਦੇ ਜੰਜਾਲਾਂ ਵਿੱਚ ਫਸਿਆ ਹੋਇਆ ਪ੍ਰਵਾਨ। ਪ੍ਰਵਾਨ ਕੌਣ ਹੈ? ਉਸੇ ਘਰ ਪੈਦਾ ਹੋਏ ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਸਾਹਿਬ ਗ੍ਰਿਸਤੀ ਵੀ ਨੇ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤਿਆਗਣ ਦੀ ਭਾਵਨਾ ਵੀ ਰੱਖਦੇ ਨੇ, ਪਰ ਤਿਆਗਣਾ ਕਿਹੜੀ ਚੀਜ਼ ਹੈ? ਸਮਾਜ ਨਹੀਂ, ਪਰਿਵਾਰ ਨਹੀਂ, ਬੱਚੇ ਨਹੀਂ, ਤਿਆਗਣਾ। ਤਿਆਗਨ ਨੀਕਾ ਕਾਮ ਕ੍ਰੋਧ ਲੋਭ ਉਹ ਤਿਆਗਣਾ। ਇਹ ਵਿਕਾਰਾਂ ਦੀ ਤਿਆਗਣ ਦੀ ਗੱਲ ਆਈ ਹੈ, ਪਰਿਵਾਰ ਅਤੇ ਬੱਚੇ ਤਿਆਗਣ ਦੀ ਗੱਲ ਨਹੀਂ ਆਈ। ਗੁਰੂ ਰਾਮਦਾਸ ਪਿਤਾ ਜੀ ਦੇ ਘਰ ਵਿੱਚ ਤਿੰਨੇ ਰੂਪ ਆਉਂਦੇ ਨੇ, ਇੱਕ ਤਿਆਗੀ, ਇੱਕ ਸੰਸਾਰ ਦੀਆਂ ਸੋਚਾਂ ਵਿੱਚ ਲਿਬੜਿਆ ਹੋਇਆ। ਪ੍ਰਵਾਨ ਉਹ ਹੈ ਜਿਹੜਾ ਗ੍ਰਿਸਤੀ ਵੀ ਹੋਵੇ ਅਤੇ ਲੋੜ ਪੈਣ 'ਤੇ ਆਪਣਾ ਸਰੀਰ ਵੀ ਲੇਖੇ ਲਾ ਦੇਵੇ ਕੌਮ ਦੇ ਉੱਤੋਂ ਦੀ। ਗੁਰੂ ਅਰਜਨ ਸਾਹਿਬ ਮਹਾਰਾਜ ਵਰਗੇ ਪ੍ਰਵਾਨ ਨੇ। ਪਰ ਮੈਂ ਬੇਨਤੀ ਕਰਾਂ, ਕੰਮ ਪ੍ਰਿਥੀ ਚੰਦ ਵਾਲੇ ਨੇ, ਕੰਮ ਮਹਾਂਦੇਵ ਵਾਲੇ ਨੇ, ਕੰਮ ਸ੍ਰੀ ਚੰਦ ਵਾਲੇ ਨੇ, ਅਤੇ ਅਸੀਂ ਗੁਰੂ ਕੋਲੋਂ ਬਖਸ਼ਾਂ। ਅਰਦਾਸ ਦਾ ਪਹਿਰਾ ਪੜ੍ਹੋ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਸਾਹਿਬਜ਼ਾਦੇ ਤਾਂ ਬਾਕੀ ਗੁਰੂਆਂ ਦੇ ਵੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਦੋ ਨੇ, ਗੁਰੂ ਰਾਮਦਾਸ, ਗੁਰੂ ਅੰਗਦ ਸਾਹਿਬ ਜੀ ਦੇ ਦੋ ਨੇ, ਗੁਰੂ ਅਮਰਦਾਸ ਜੀ ਦੇ ਦੋ ਨੇ, ਗੁਰੂ ਰਾਮਦਾਸ ਪਿਤਾ ਜੀ ਦੇ ਤਿੰਨ ਨੇ, ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸਾਹਿਬਜ਼ਾਦਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਪੰਜ ਸਾਹਿਬਜ਼ਾਦੇ ਨੇ, ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਫਿਰ ਅੱਗੇ ਦੋ ਸਾਹਿਬਜ਼ਾਦੇ ਨੇ, ਪਰ ਅਰਦਾਸ ਵਿੱਚ ਕੇਵਲ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਆਇਆ ਹੈ। ਕਿਉਂ? ਫਿਰ ਚਿੱਤ ਨਹੀਂ ਕਰਦਾ ਕਿ ਜਿਹੜੇ ਚਾਰ ਸਾਹਿਬਜ਼ਾਦਿਆਂ ਦਾ ਅਰਦਾਸ ਵਿੱਚ ਜ਼ਿਕਰ ਆਇਆ, ਸਾਡੇ ਵੀ ਬੱਚੇ ਉਹਨਾਂ ਵਰਗੇ ਬਣ? ਕਿ ਕਦੀ ਕਿਸੇ ਮਾਂ ਦੇ ਘਰ ਬਾਲਕ ਨੇ ਜਨਮ ਲਿਆ ਹੋਵੇ, ਇਹ ਸੁਪਨਾ ਲਿਆ ਕਿਸੇ ਮਾਂ ਨੇ ਕਿ ਮੈਂ ਆਪਣੇ ਬੱਚੇ ਵਿੱਚੋਂ ਅਜੀਤ ਸਿੰਘ ਵੇਖਣਾ ਚਾਹੁੰਦੀ ਹਾਂ, ਅਸੀਂ ਡਾਕਟਰ ਵੇਖਣਾ ਚਾਹੁੰਦੇ ਹਾਂ, ਅਸੀਂ ਇੰਜੀਨੀਅਰ ਵੇਖਣਾ ਚਾਹੁੰਦੇ ਹਾਂ, ਅਸੀਂ ਐਡਵੋਕੇਟ ਵੇਖਣਾ ਚਾਹੁੰਦੇ ਹਾਂ, ਅਸੀਂ ਪਾਇਲਟ ਵੇਖਣਾ ਚਾਹੁੰਦੇ ਹਾਂ, ਅਸੀਂ ਫੌਜ ਦਾ ਵੱਡਾ ਅਫਸਰ ਵੇਖਣਾ ਚਾਹੁੰਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਨਹੀਂ ਵੇਖਣਾ ਚਾਹੁੰਦੇ। ਇਹਨਾਂ ਚੀਜ਼ਾਂ ਨਾਲ ਪੈਸੇ ਤਾਂ ਕਮਾਏ ਜਾ ਸਕਦੇ ਨੇ, ਕੋਈ ਸ਼ੱਕ ਨਹੀਂ, ਇਹ ਚੀਜ਼ਾਂ ਸਾਡੇ ਘਰ। ਕਿ ਡਾਕਟਰ, ਇੰਜੀਨੀਅਰ, ਜੱਜ ਇਹ ਸਿੱਖ ਨਹੀਂ ਹੋ ਸਕਦੇ? ਹੋ ਸਕਦੇ ਨੇ। ਪਹਿਲਾਂ ਭਾਵਨਾ ਹੋਵੇ ਮੇਰਾ ਬੱਚਾ ਸਿੱਖ ਬਣੇ, ਫਿਰ ਤੁਸੀਂ ਪਾਇਲਟ ਬਣਾਓ, ਤੁਸੀਂ ਉਹਨੂੰ ਏਅਰਫੋਰਸ ਦਾ ਵੱਡਾ ਅਫਸਰ ਬਣਾਓ, ਜੱਜ ਬਣਾਓ, ਪੁਲਿਸ ਅਫਸਰ ਬਣਾਓ, ਪਰ ਉਹਦੇ ਉੱਚੇ ਅਹੁਦੇ 'ਤੇ ਬੈਠੀਆਂ ਪਤਾ 'ਤੇ ਲੱਗੇ? ਅੱਜ ਤੁਸੀਂ ਇਹ ਧਿਆਨ ਮਾਰ ਕੇ ਵੇਖ ਲਓ ਕਿੰਨੇ ਕਿੰਨੇ ਉੱਚੇ ਅਹੁਦਿਆਂ 'ਤੇ ਬੈਠੇ ਜਿਨ੍ਹਾਂ ਵਿੱਚੋਂ ਸਿੱਖੀ ਟਪਕ ਰਹੀ ਹੈ, ਸਿੱਖੀ ਦਿਖ ਰਹੀ ਹੈ। ਜੇ ਹੈਗੀ ਨੇ ਤਾਂ ਕਿਰਦਾਰ ਨੀਵੇਂ ਨੇ, ਕਿਤੇ ਨਾ ਕਿਤੇ ਫਰਕ ਹੈ। ਜੇ ਸਰੂਪ ਨਜ਼ਰ ਆਉਂਦਾ ਤਾਂ ਕਿਰਦਾਰ ਸਹੀ ਨਹੀਂ, ਜੇ ਕਿਰਦਾਰ ਸਹੀ ਹੈ ਤਾਂ ਸਰੂਪ ਨਹੀਂ ਹੈ, ਕਿਤੇ ਨਾ ਕਿਤੇ ਕਮੀ ਤਾਂ ਹੈ ਨਾ। ਕੌਣ ਜ਼ਿੰਮੇਵਾਰ ਹੈ? ਪੱਗਾਂ ਵਾਲਿਓ, ਜ਼ਿੰਮੇਵਾਰ ਅਸੀਂ ਹਾਂ ਸਾਰੇ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਮਾਂ ਬਾਪ ਸਮਾਂ ਦੇਣ ਨੂੰ ਤਿਆਰ ਨਹੀਂ, ਚਾਰ ਸਿੱਖਿਆ ਕੇਂਦਰ ਹੁੰਦੇ ਨੇ ਬੱਚੇ ਦੇ, ਚਾਰ ਸਿੱਖਿਆ ਕੇਂਦਰ। ਪਹਿਲਾਂ ਇਹ ਮਾਂ ਬਾਪ, ਮੇਨ ਤੇ ਮਾਂ ਹੈ, ਬਾਪ ਦਾ ਵੀ ਰੋਲ ਹੈ। ਪਹਿਲਾਂ ਮਾਂ ਬਾਪ, ਦੂਸਰਾ ਸਕੂਲ, ਤੀਸਰਾ ਗੁਰਦੁਆਰਾ, ਚੌਥਾ ਸਮਾਜ। ਚਾਰਿਆਂ 'ਚ ਹੀ ਧਿਆਨ ਮਾਰ ਕੇ ਵੇਖ ਲਓ ਸਿੱਖੀ ਕਿੱਥੇ ਹੈ। ਪਹਿਲਾਂ ਮਾਂ ਬਾਪ ਦੇ ਕੋਲ ਹੀ ਹੈ, ਨਹੀਂ ਮਾਂ ਬਾਪ ਦੇ ਕੋਲ ਸਿੱਖੀ ਨਹੀਂ ਹੈਗੀ, ਮਾਂ ਬਾਪ ਦੇ ਕੋਲ ਮਾਤਾ ਗੁਜਰ ਕੌਰ ਨਹੀਂ ਹੈਗੀ, ਕੁਮਕੁਮ ਹੈਗੀ ਹੈ, ਸਾਸ ਵੀ ਕਵੀ ਬਹੁਤ ਹੀ ਹੈਗੀ ਹੈ, ਟੀਵੀ ਦੇ ਸੀਰੀਅਲ ਹੈਗੇ ਨੇ, ਮਾਤਾ ਗੁਜਰ ਕੌਰ ਨਹੀਂ ਹੈ। ਐਨ ਰੋਟੀ ਨਹੀਂ ਮਨੁੱਖ ਚੰਗੀ ਤਰ੍ਹਾਂ ਧਿਆਨ ਨਾਲ ਖਾ ਸਕਦਾ, ਸੀਰੀਅਲ ਵੇਖਦਾ। ਇਹ ਸ਼ਹਿਰਾਂ ਵਿੱਚ ਸੀ, ਪਿੰਡਾਂ ਵਿੱਚ ਵੀ ਬਿਮਾਰੀ ਚਲੇ ਗਈ, ਦੁਕਾਨ ਤੋਂ ਥੱਕਿਆ ਟੁੱਟਿਆ ਆਉਂਦਾ ਹੈ, ਐਨ ਧਿਆਨ ਪਾਣੀ ਨਹੀਂ ਦੇਣਾ ਉਹਨੂੰ ਵੀ, ਪਾਣੀ ਵੀ ਸਵੇਰ ਦਾ ਗਾਹਕਾਂ ਦੇ ਨਾਲ ਸਿਰ ਖਪਾਈ ਕੀਤੀ ਹੈ, ਨਾ 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 ਨਾ, ਐਨ ਧਿਆਨ ਹੈ ਵੀ ਕਿਤੇ ਸੀਰੀਅਲ ਨਾ ਲੰਘ ਜਾਏ। ਕੀ ਦਿੱਤਾ? ਸੱਸਾਂ ਨੂੰ ਨੋਹਾਂ ਨਾਲ ਲੜਾਉਣ ਦੀਆਂ ਜਾਚ ਸਿਖਾ ਦਿੱਤੀ, ਟੂਣੇ ਕਰਨੇ ਸਿਖਾ ਦਿੱਤੇ, ਘਰਾਂ 'ਚ ਪਾਟਕਾਂ ਪਾਉਣੀਆਂ ਸਿਖਾ ਦਿੱਤੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸੁੱਚੀ ਵਿਚਾਰ ਘਰਾਂ 'ਚੋਂ ਗਾਇਬ ਹੋ ਗਈ, ਨਿਕਲ ਗਈ। ਆ ਜਦੋਂ PTC ਚੈਨਲ ਨਵਾਂ ਨਵਾਂ ਚੱਲਿਆ ਨਾ, ਅਤੇ ਮਾਲਵੇ ਦੇ ਇਲਾਕੇ ਵਿੱਚ ਇਹ ਸਰਵੇ ਕਰਨ ਵਾਸਤੇ ਗਏ ਵੀ ਪਤਾ ਲੱਗੇ ਵੀ ਲੋਕਾਂ ਨੂੰ ਚੈਨਲ ਕਿਵੇਂ। ਉਦੋਂ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਆਉਂਦਾ ਸੀ PTC ਤੋਂ। ਜਦੋਂ ਉਹ ਬਜ਼ੁਰਗ ਮਾਤਾ, 70 ਸਾਲ ਦੀ ਬਜ਼ੁਰਗ ਮਾਤਾ ਨੂੰ ਪੁੱਛਦੇ ਨੇ ਵੀ ਮਾਤਾ ਜੀ ਤੁਹਾਨੂੰ ਇਹ ਚੈਨਲ ਕਿਉਂ ਚੰਗਾ ਲੱਗਦਾ, ਉਹਨਾਂ ਸੋਚਿਆ ਵੀ ਮਾਤਾ ਨੂੰ ਚੰਗਾ ਲੱਗਦਾ, ਇਹ ਦੱਸੂਗੀ ਵੀ ਸਵੇਰੇ ਕੀਰਤਨ ਆਉਂਦਾ ਹੈ, ਉੱਥੇ ਮੈਂ ਸੁਣਦੀ ਹਾਂ, ਹੁਕਮਨਾਮਾ ਸੁਣਦੀ ਹਾਂ, ਕਿਉਂ ਚੰਗਾ ਲੱਗਦਾ? ਕਹਿੰਦੇ ਜੀ ਬਹੁਤ ਚੰਗਾ ਲੱਗਦਾ ਸਾਨੂੰ। ਕੀ ਚੰਗਾ ਲੱਗਦਾ? ਕਹਿੰਦੇ ਇਹਦੇ ਵਿੱਚ ਨਾ ਜਿਹੜਾ ਹਰਭਜਨ ਮਾਨ ਨੇ ਮਿਰਜ਼ਾ ਗਾਇਆ ਨਾ, ਉਹ ਬਹੁਤ ਚੰਗਾ ਲੱਗਦਾ ਹੈ। ਤੁਸੀਂ ਅੰਦਾਜ਼ਾ ਆਪ ਲਾ ਲਓ, ਜੇ 70 ਸਾਲ ਦੀ ਮਾਂ ਨੂੰ ਮਿਰਜ਼ਾ ਚੰਗਾ ਲੱਗਦਾ, ਤਾਂ ਉਹਦੀਆਂ ਪੋਤਰਿਆਂ ਨੂੰ ਕੀ ਚੰਗਾ ਲੱਗਦਾ ਹੋਵੇਗਾ, ਅਤੇ ਪੋਤਰੀਆਂ ਨੂੰ ਕੀ ਚੰਗਾ ਲੱਗਦਾ ਹੋਵੇਗਾ। ਇਹ ਪਰਿਵਾਰਾਂ ਦੀ ਸੋਚ ਦੱਸ ਰਿਹਾ ਮੈਂ, ਇਹ ਸਾਡਿਆਂ ਪਰਿਵਾਰਾਂ ਦੀ ਸੋਚ ਹੈ। ਆ ਗੁਰਮਤ ਦੀਆਂ ਵਿਚਾਰਾਂ ਤਾਂ ਉੱਪਰੋਂ ਦੀ ਲੰਘ ਜਾਂਦੀਆਂ ਨੇ, ਬਿਪਤਾ ਪੈਂਦੀ ਅਤੇ ਮਨੋ ਗੁਰੂ ਕੋਲ ਆਉਂਦਾ ਹੈ। ਦੁੱਖੀ ਹੈ ਨਾ ਜਿਹਨੂੰ ਬਾਣੀ ਚੱਖਾ, ਦੁੱਖ ਦਾਰੂ ਸੁਖ ਰੋਗ ਪਿਆ, ਜੇ ਸੰਸਾਰ ਤੇ ਰੋਗੀ ਕੋਈ ਨਾ ਹੋਵੇ ਤੇ ਹੋਸਪਿਟਲ ਜਾਣ ਨੂੰ ਕਿਸੇ ਦਾ ਚਿੱਤ ਕਰਦਾ? ਕਦੀ ਵੇਖਣਾ, ਮੈਂ ਤੇ ਕਈ ਵਾਰੀ ਵੇਖਣਾ ਹੁੰਦਾ ਜਦੋਂ ਕਿਤੇ ਘਰ 'ਚ ਪੁੱਤਰ ਦਾ ਵਿਆਹ ਧਰਿਆ ਹੋਵੇ ਨਾ, ਪੁੱਤਰ ਦਾ ਵਿਆਹ, ਕਿਸੇ ਕੋਲ ਸਮਾਂ ਨਹੀਂ ਹੁੰਦਾ ਗੁਰੂ ਨੂੰ ਨਮਸਕਾਰ ਕਰਨ ਦਾ। ਤੁਸੀਂ ਬਰਾਤਾਂ ਜਾਂਦੇ ਹੀ ਹੋ, ਗ੍ਰਿਸਤੀ ਹੋ, ਧਿਆਨ ਮਾਰ ਕੇ ਵੇਖ ਲੈਣਾ, ਗਾਂਹ ਵੇਖ ਲੈਣਾ, ਕਿਸੇ ਕੋਲ ਵਕਤ ਨਹੀਂ ਹੁੰਦਾ ਆਪਣੇ ਗੁਰੂ ਦੇ ਅੱਗੇ ਨਮਸਕਾਰ ਕਰਨ ਦਾ। ਬਰਾਤ 100 ਜਾਂਦੀ ਹੈ, ਬਰਾਤ 50 ਜਾਣੇ ਜਾਂਦੇ ਨੇ, ਗੁਰੂ ਕੋਲ 15 ਕੁ ਧੀ ਵਾਲੇ ਬੈਠੇ ਹੁੰਦੇ ਨੇ, 10-15 ਲੜਕੇ ਵਾਲੇ ਬੈਠੇ ਹੁੰਦੇ ਨੇ, ਬਾਕੀ ਜਿਹੜੇ ਵੱਡੇ ਪੈਲਸ ਬੁੱਕ ਕੀਤੇ ਹੁੰਦੇ ਨੇ ਉੱਥੇ ਬੈਠੇ ਹੁੰਦੇ ਨੇ ਕੁਰਸੀਆਂ ਡਾਹ ਕੇ। ਕਿਸੇ ਨੇ ਬਾਣੀ ਦੀ ਵਿਚਾਰ ਨਾ ਸੁਣਨੀ ਹੈ, ਨਾ ਕੋਈ ਭਾਵਨਾ ਹੁੰਦੀ ਕਿ ਅੱਜ ਸਾਡੀ ਧੀ ਦਾ ਆਨੰਦ ਕਾਰਜ ਹੈ, ਕੋਈ ਚੰਗਾ ਰਾਗੀ, ਕੋਈ ਚੰਗਾ ਢਾਡੀ, ਕੋਈ ਚੰਗਾ ਪ੍ਰਚਾਰਕ, ਨਾ। ਇਹ ਚੀਜ਼ਾਂ ਸਮਾਜ 'ਚੋਂ ਨਿਕਲ ਗਈਆਂ, ਸਮਾਜ 'ਚ ਹੌਲੀ ਹੌਲੀ ਅਲੋਪ ਹੋ ਗਈਆਂ ਗੱਲਾਂ। ਆ ਥੋੜ੍ਹੇ ਆ 2009 ਦੀ ਗੱਲ ਹੈ, ਗਾਲਬ ਕਲਾਂ ਪਿੰਡ ਹੈ ਮੋਗੇ ਦੇ ਲਾਗੇ 'ਚ, ਉੱਥੋਂ ਸਾਨੂੰ ਫੋਨ ਆਇਆ, ਕਹਿੰਦੇ ਜੀ ਅਸੀਂ ਆਪਣੇ ਬੇਟੇ ਦਾ ਆਨੰਦ ਕਾਰਜ ਕਰਨਾ, ਤੁਹਾਡੇ ਕੋਲ ਵਕਤ ਹੈ? ਮੈਂ ਕਿਹਾ ਕਿਉਂ, ਸਾਡੇ ਕੋਲੋਂ ਤੁਸੀਂ ਕੀ ਕਰਾਉਣਾ? ਕਹਿੰਦੇ ਕਥਾ ਕਰਾਉਣੀ। ਮੈਂ ਕਿਹਾ ਸ਼ੁਕਰ ਹੈ, ਕੌਮ 'ਚ ਐਸੇ ਪਰਿਵਾਰ ਵੀ ਹੈਗੇ ਨੇ ਜਿਹੜੇ ਪ੍ਰਚਾਰਕ ਨੂੰ ਪੁੱਛਦੇ ਨੇ ਵੀ ਅਸੀਂ ਆਪਣੇ ਬੇਟੇ ਦਾ ਆਨੰਦ ਕਾਰਜ ਕਰਾਉਣਾ, ਤੁਹਾਡੇ ਕੋਲੋਂ ਕਥਾ ਕਰਾਉਣੀ ਹੈ। ਮੈਂ ਕਿਹਾ ਜੀ ਕਿਹੜੀ ਡੇਟ ਹੈ? ਕਹਿੰਦੇ ਆ ਅਸੀਂ ਕਿ ਉਸ ਦਿਨ ਸਾਡੀ ਕਥਾ ਬੋਲ ਕੇ, ਕਹਿੰਦੇ ਫਿਰ ਅਸੀਂ ਦੇਣ ਅੱਗਾ ਪਿੱਛਾ ਕਰ ਲੈਂਦੇ। ਮੈਂ ਕਿਹਾ ਮੈਂ ਹੋਰ ਵੀ ਪ੍ਰਭਾਵਿਤ ਹੋਇਆ ਵੀ ਕਲਾਕਾਰਾਂ ਕੋ ਤੇ ਪੁੱਛ ਕੇ ਸਾਡੇ ਆਮ ਕਰਕੇ ਦਿਨ ਅੱਗਾ ਪਿੱਛਾ ਕਰਦੇ ਵੇਖੇ ਨੇ। ਸ਼ੁਕਰ ਹੈ ਕੋਈ ਰਾਗੀ ਪ੍ਰਚਾਰਕ ਨੂੰ ਵੀ ਪੁੱਛਦਾ ਹੈ ਵੀ ਅਸੀਂ ਤੁਹਾਨੂੰ ਸੱਦਣਾ ਹੈ, ਬਾਣੀ ਦੀ ਵਿਚਾਰ ਕਰਾਉਣੀ ਹੈ, ਕੀਰਤਨ ਕਰਾਉਣਾ, ਨਹੀਂ ਤਾਂ ਕਲਾਕਾਰਾਂ ਨੂੰ ਪੁੱਛ ਕੇ ਵਿਆਹ ਅੱਗੇ ਪਿੱਛੇ ਕੀਤੇ ਜਾਂਦੇ ਨੇ। ਮੈਂ ਬਰਾਤ ਦਾ ਰੂਪ ਤੁਹਾਡੇ ਸਾਹਮਣੇ ਬਿਆਨ ਕਰ ਲੱਗਣਾ, ਸ਼ਾਇਦ ਤੁਹਾਡੇ 'ਚੋਂ ਵੀ ਕਿਸੇ ਨੇ ਆਪਣੇ ਪੁੱਤਰ ਧੀ ਦਾ ਇੱਦਾਂ ਆਨੰਦ ਕਾਰਜ ਕੀਤਾ ਹੋਵੇ। ਹਰਿਆਣੇ 'ਚੋਂ ਬਰਾਤ ਗਈ, ਦਸੰਬਰ ਦਾ ਮਹੀਨਾ ਸੀ, ਧੁੰਦਾਂ ਪੈਂਦੀਆਂ ਸਨ, 10:30 ਹਰਿਆਣੇ 'ਚੋਂ ਚੱਲ ਕੇ ਅਤੇ ਗਾਲਬ ਕਲਾਂ ਬਰਾਤ ਪਹੁੰਚ ਗਈ ਸੀ 10:30 ਸਵੇਰੇ ਸਰਦੀਆਂ 'ਚ। ਗੁਰਦੁਆਰੇ ਸਾਹਿਬ ਪੰਡਾਲ ਲੱਗਾ ਹੈ, ਪੰਗਤਾਂ ਵਿੱਚ ਬਿਠਾ ਕੇ ਉਹਨਾਂ ਨੂੰ ਪਹਿਲਾਂ ਜਿਹੜਾ ਨਾਸ਼ਤਾ ਕਰਾਇਆ ਗਿਆ, ਉੱਥੋਂ ਹੀ ਮੁੜ ਕੇ ਇੱਧਰ ਪੰਡਾਲ ਸੱਜਾ ਸੀ। 11:30 ਰਾਗੀ ਸਿੰਘਾਂ ਕੀਰਤਨ ਆਰੰਭ ਕਰ ਦਿੱਤਾ, 11:30 ਤੋਂ ਲੈ ਕੇ 12:30 ਤੱਕ ਕੀਰਤਨ ਹੋਇਆ, 12:30 ਤੋਂ ਲੈ ਕੇ ਲਗਭਗ 1:30-2 ਤੱਕ ਦਾਸ ਨੂੰ ਮੌਕਾ ਮਿਲਿਆ ਉੱਥੇ ਆਨੰਦ ਕਾਰਜ ਦੀ ਮਰਿਆਦਾ ਵਿਚਾਰਾਂ ਕਰਨ ਦਾ, 2:30 ਦੀਵਾਨ ਦੀ ਸਮਾਪਤੀ ਹੋਈ, 3:00 ਬਰਾਤ ਨੇ ਲੰਗਰ ਛਕਿਆ, 3:30 ਬਰਾਤ ਵਾਪਸ ਵੀ ਤੁਰ ਪਈ। ਨਾ ਕਿਸੇ ਦੀ ਪੱਗ ਲੱਥੀ, ਨਾ ਕਿਸੇ ਨੇ ਧੌਲ ਮਾਰੀ, ਨਾ ਕਿਸੇ ਨੇ ਸ਼ਰਾਬ ਪੀਤੀ, ਨਾ ਪਤਾ ਲੱਗਾ, 3:30 ਵਾਪਸ ਬਰਾਤ ਵੀ ਪਹੁੰਚ ਗਏ। ਹੁਣ ਇਹਦੇ ਨਾਲ ਅਸੀਂ ਆਪਣੀਆਂ ਤੁਲਨਾ ਕਰਕੇ ਵੇਖ ਲਈਏ ਵੀ ਅਸੀਂ ਆਪਣੇ ਬੱਚਿਆਂ ਦੀਆਂ ਬਰਾਤਾਂ ਕਿਵੇਂ ਲੈ ਕੇ ਜਾਂਦੇ ਹਾਂ। ਜੇ ਅਸੀਂ ਕਰ ਲਵਾਂਗੇ ਜੀ ਥੋੜ੍ਹੇ ਬੰਦੇ ਲੈ ਕੇ ਜਾਂਦੇ, ਬਾਅਦ ਵਿੱਚ ਪਾਰਟੀਆਂ, ਸ਼ੋਰ ਸ਼ਰਾਬੇ, ਭੰਗੜੇ, ਕਿੰਨੇ ਕਿੰਨੇ ਸ਼ੋਰ ਸ਼ਰਾਬੇ ਕੀਤੇ ਜਾਂਦੇ ਨੇ, ਫਿਰ ਗੁਰੂ ਨੂੰ ਨਮਸਕਾਰ ਕਰਨ ਦਾ ਉਦਨ ਚੇਤਾ, ਮੱਥਾ ਵੀ ਨਹੀਂ ਚੰਗੀ ਤਰ੍ਹਾਂ ਟੇਕਿਆ ਜਾਂਦਾ ਵੀ ਏਡਾ ਵਧੀਆ ਪੈਂਟ ਕੋਟ ਹੈ, ਇਹਨੂੰ ਇਹਦੀ ਤਰੀਜ ਟੁੱਟ ਜਾਣੀ ਜੇ ਗੁਰੂ ਅੱਗੇ ਅੱਜ ਝੁਕੇ ਚੰਗੀ ਤਰ੍ਹਾਂ ਤੇ। ਕੱਪੜੇ ਖਰਾਬ ਹੋ ਜਾਣੇ ਗੁਰੂ ਅੱਗੇ ਝੁਕਣ ਲੱਗੇ ਹਾਂ, ਹਾਂ ਝੁਕਾਂਗੇ ਉਦਣ ਜਿੱਦਣ ਨੋਹ ਨਾ ਆਖੇ ਲੱਗੇਗੀ, ਉਦਣ ਮਹਾਰਾਜ ਨੰਗੇ ਪੈਰੀ ਆਵਾਂਗੇ, ਫਿਰ ਵੀ ਇਹਨੂੰ ਮੱਤ ਦਿਓ ਮਹਾਰਾਜ, ਮਹਾਰਾਜ ਇਹਨੂੰ ਸਮਤ ਦਿਓ, ਇਹ ਆਖੇ ਕਿਉਂ ਨਹੀਂ ਲੱਗਦੀ। ਫਿਰ ਜਦੋਂ ਵਕੀਲਾਂ ਨੇ ਚੱਕਰ ਪਾਏ ਕੋਰਟ ਕਚਹਿਰੀਆਂ ਦੇ, ਚੱਕਰ ਪਾਉਂਦੇ ਨੇ, ਕਈ ਫਸ ਜਾਂਦੇ ਨੇ ਨਾ ਕੋਰਟ ਕਚਹਿਰੀਆਂ 'ਚ, ਉਹ ਬਿਠਾਣੇ ਵਿਖਾਉਂਦੇ ਨੇ, ਕਈਆਂ ਨੂੰ ਤਾਂ ਹੋਰ ਚੀਜ਼ਾਂ, ਕਈਆਂ 'ਤੇ ਭੁੱਕੀ ਦਾ ਕੇਸ ਤਾਂ ਕਦੀ ਪਿਆ ਹੀ ਨਹੀਂ ਹੁੰਦਾ, ਉਹ ਔਲਾਦ ਹੀ ਕੇਸ ਇਹੋ ਜਿਹੇ ਪਵਾ ਦਿੰਦੀ ਹੈ, ਨੋਂ ਉਹੋ ਜਿਹੀ ਮਿਲ ਜਾਂਦੀ ਹੈ, ਸਹੁਰਾ ਪਰਿਵਾਰ ਉਹੋ ਜਿਹਾ ਮਿਲ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਕਰਾਂ। ਭਾਈ ਗੁਰਦਾਸ ਜੀ ਕਹਿੰਦੇ, ਮਾਤਾ ਪਿਤਾ ਆਨੰਦ ਵਿੱਚ ਪੁੱਤੇ ਦੀ ਕੁੜਮਾਈ ਹੋਈ, ਕਹਿਣ ਲੱਗੇ ਮਾਂ ਬਾਪ ਬੜੇ ਖੁਸ਼ ਹੋਏ ਜਦੋਂ ਪੁੱਤਰ ਦੀ ਕੁੜਮਾਈ ਹੋਈ, ਮੰਗਣੀ ਹੋਈ, ਮਾਂ ਦਾ ਪੈਰ ਜ਼ਮੀਨ 'ਤੇ ਟਿਕੇ ਹੀ ਨਾ। ਮਾਤਾ ਪਿਤਾ ਆਨੰਦ ਵਿੱਚ ਪੁੱਤੇ ਦੀ ਕੁੜਮਾਈ ਹੋਈ, ਰਹੱਸੀ ਅੰਗ ਨਾ ਮਾਂ ਹੋਈ, ਗਾਵੈ ਸੋਲੜੇ ਸੁੱਖ ਹੋਈ, ਜ਼ਮੀਨ ਪੈਰ 'ਤੇ ਨਹੀਂ ਟਿਕਦਾ। ਪੱਗਾਂ ਵਾਲਿਓ, ਭਾਈ ਗੁਰਦਾਸ ਜੀ ਉਸ ਪਰਿਵਾਰ ਦੀ ਇਹ ਤਸਵੀਰ ਪੇਸ਼ ਕਰ ਰਹੇ ਨੇ ਜਿਸ ਪਰਿਵਾਰ 'ਚ ਬਾਣੀ ਹੈ ਨਹੀਂ, ਜਿਸ ਪਰਿਵਾਰ ਸਤਿਗੁਰ ਦਾ ਗਿਆਨ ਹੈ ਨਹੀਂ। ਮਾਤਾ ਪਿਤਾ ਆਨੰਦ ਵਿੱਚ ਪੁੱਤੇ ਦੀ ਕੁੜਮਾਈ ਹੋਈ, ਰਹੱਸੀ ਅੰਗ ਨਾ ਮਾਵਈ, ਗਾਵੈ ਸੋਲੜੇ ਸੁੱਖ ਹੋਈ। ਵਿਗਸੀ ਪੁੱਤਰ ਵਿਆਹੀ ਹੈ, ਘੋੜੀ ਲਾਵਾਂ ਗਾਮ ਭਲੋਈ। ਪਿੰਡਾਂ ਵਿੱਚ ਗਾਉਣ ਪਾਉਂਦੇ ਹੁੰਦੇ ਸਨ ਵਿਆਹ ਤੋਂ 10-15 ਦਿਨ ਪਹਿਲਾਂ, ਸ਼ਹਿਰਾਂ 'ਚ ਲੇਡੀਜ਼ ਸੰਗੀਤ ਹੈ। ਇਹਦਾ ਬਦਲਿਆ ਹੋਇਆ ਰੂਪ, ਪੱਛਮੀ ਸੱਭਿਅਤਾ ਦਾ ਪ੍ਰਭਾਵ। ਪਿੰਡਾਂ 'ਚ ਗਾਉਣ ਪਾਉਣਾ, ਜਦੋਂ ਕੋਈ ਵਿਆਹ ਸ਼ਾਦੀ ਹੋਣੀ, ਸਤਿਗੁਰ ਦੀ ਬਾਣੀ ਨਹੀਂ ਪੜ੍ਹਨੀ ਕਿਸੇ ਨੇ, ਕਿਸੇ ਨੇ ਸਤਿਗੁਰ ਦਾ ਨਾਂ ਨਹੀਂ ਲੈਣਾ, ਕਿਸੇ ਨੇ ਗੁਰੂ ਅੱਗੇ ਅਰਦਾਸ ਨਹੀਂ ਕਰਨੀ। ਮਹਾਰਾਜ ਧੀ ਲੈ ਕੇ ਆ ਰਹੇ ਹਾਂ ਅਸੀਂ ਘਰ, ਆਪਣੀ ਨੂੰਹ ਨਹੀਂ ਹੁੰਦੀ, ਅਸਲ 'ਚ ਧੀ ਹੁੰਦੀ ਹੈ। ਮਹਾਰਾਜ ਧੀ ਲੈ ਕੇ ਆ ਰਹੇ ਹਾਂ, ਸਾਡੇ ਕੋਲੋਂ ਕੋਈ ਗਲਤ ਕੰਮ ਨਾ ਕਰਾਉਣਾ, ਅਸੀਂ ਧੀ ਲੈ ਕੇ ਆ ਰਹੇ ਹਾਂ। ਬਾਣੀ ਦੀ ਵਿਚਾਰ ਹੋਵੇ, ਨਹੀਂ ਹੋਇਆ ਕੀ, ਇਹਦੀ ਸਜ਼ਾ ਕੀ ਮਿਲੀ? ਧਿਆਨ ਦੇਣਾ, ਹੁਣ ਸਜ਼ਾ ਹੈ। ਉਸ ਮਾਂ ਨੂੰ ਸਜ਼ਾ ਕੀ ਮਿਲੀ ਜਿਸ ਮਾਂ ਨੇ ਬਾਣੀ ਨਹੀਂ ਗਾਈ, ਜਿਸ ਮਾਂ ਨੇ ਸਤਿਗੁਰ ਦਾ ਧਿਆਨ ਨਹੀਂ ਧਰਿਆ, ਜਿਸ ਮਾਂ ਨੇ ਸਤਿਗੁਰ ਦੀ ਬਾਣੀ ਨੂੰ ਵਿਚਾਰੇ? ਭਾਈ ਗੁਰਦਾਸ ਜੀ, ਅੱਜ ਤੋਂ ਕਿੰਨੇ ਸਾਲ ਪਹਿਲਾਂ ਹੀ ਇਹ ਗੱਲ ਲੈ ਗਿਆ, ਦਾ ਅਰਥ ਉਦੋਂ ਵੀ ਇਹ ਗੱਲਾਂ ਹੁੰਦੀਆਂ ਸਨ, ਉਦੋਂ ਵੀ ਨੂੰਹਾਂ ਸੱਸਾਂ ਦੀ ਆਪਸ ਵਿੱਚ ਬਣਦੀ ਨਾ ਹੋਏਗੀ, ਘਰਾਂ 'ਚ ਲੜਾਈ ਕਲੇਸ਼ ਹੁੰਦੇ ਹੋਣਗੇ। ਭਾਈ ਗੁਰਦਾਸ ਜੀ ਕਹਿੰਦੇ, ਮਾਤਾ ਪਿਤਾ ਆਨੰਦ ਵਿੱਚ, ਪੁੱਤੇ ਦੀ ਕੁੜਮਾਈ ਹੋਈ, ਰਹੱਸੀ ਅੰਗ ਨਾ ਮਾਵਈ, ਗਾਵੈ ਸੋਲੜੇ ਸੁੱਖ ਹੋਈ। ਵਿਗਸੀ ਪੁੱਤਰ ਵਿਆਹੀ ਹੈ, ਘੋੜੀ ਲਾਵਾਂ ਗਾਮ ਭਲੋਈ। ਇੱਥੇ ਬਸ ਨਹੀਂ ਕਹਿ ਦਿੱਤਾ, ਗੀਤ ਗਾਏ ਗਏ, ਖੁਸ਼ੀਆਂ ਦੇ ਚਾਹ ਮਲਾਰ ਕੀਤੇ ਗਏ, ਬਰਾਤ ਚੜ੍ਹੀ ਹੈ, ਬਰਾਤ ਘਰ ਆਈ ਹੈ, ਪਾਣੀ ਵਾਰ ਕੇ ਮਾਂ ਨੇ ਪੀਤਾ ਹੈ। ਮਹੀਨਾ ਲੰਘਿਆ, 2 ਮਹੀਨੇ ਲੰਘੇ, 3 ਮਹੀਨੇ ਲੰਘੇ। ਇੱਕ ਦਿਨ ਪਤਨੀ ਨੇ ਪਤੀ ਨੂੰ ਬਾਂਹ ਫੜ ਕੇ ਘਰ ਦੇ ਵਿੱਚ ਪਾਸੇ ਕੀਤਾ, ਕਹਿਣ ਲੱਗੀ, ਆ ਸਾਰਾ ਟੱਬਰ ਤੇਰੀ ਕਮਾਈ 'ਤੇ ਪਲਦਾ, ਪਿਤਾ ਤੇਰਾ ਸਾਰੀ ਦਿਹਾੜੀ ਇੱਥੇ ਮੰਜਾ ਤੋੜਦਾ ਰਹਿੰਦਾ, ਮਾਂ ਵੀ ਵਿਹਲੀ, ਭਰਾ ਵੀ ਵਿਹਲੇ, ਭੈਣਾਂ ਵੀ ਵਿਹਲੀਆਂ, ਮੈਂ ਸਾਰੀ ਦਿਹਾੜੀ ਇਹਨਾਂ ਦਾ ਲੰਗਰ ਪਕਾਉਂਦੀ ਮਰ ਜਾਂਦੀ ਹਾਂ, ਤੂੰ ਕਮਾਈ ਕਰਦਾ ਮਰ ਜਾਂਦਾ। ਉਹਦਾ ਫਿਰ ਬੜਾ ਸੌਖਾ ਕੰਮ ਆ, 4 ਫੁਲਕੇ ਲਾਇਆ ਕਰਾਂਗੀ, 2 ਤੁਹਾਡੇ ਲਈ, 2 ਮੇਰੇ ਲਈ, ਮੇਰੇ ਵੀ ਹੱਥ ਬਚੇ ਰਹਿਣਗੇ, ਆਡੋ ਜੀ ਆਪਾਂ। ਇੱਕ ਵਾਰੀ ਤਾਂ ਉਹਨੂੰ ਲੱਗਾ ਔਖਾ ਜਿਹਾ ਕੰਮ, ਵੀ ਬਹਾਨਾ ਕਿਹੜਾ ਮਾਵਾਂ ਘਰ ਦੇ ਵਿੱਚੋਂ ਅੱਡ ਹੋਣ ਦਾ, ਹੁਣ ਬਹਾਨਾ ਤਾਂ ਲੱਭਣਾ ਹੈ ਨਾ, ਕੋਈ ਬਹਾਨਾ ਉੱਦਾਂ ਹੀ ਕੋਈ ਨਾ ਕੋਈ ਬਣਾ ਲਓ। ਕਈ ਵਾਰੀ ਤੁਸੀਂ ਵੇਖਿਆ, ਇੱਕਲੌਤਾ ਪੁੱਤਰ ਵੀ ਮਾਂ ਬਾਪ ਨਾਲ ਰਹਿਣ ਨੂੰ ਤਿਆਰ ਨਹੀਂ, ਕਰਨ ਤਾਂ ਬਣਦਾ ਹੈ ਨਾ। ਜੇ ਤਾਂ ਹੁੰਦਾ ਸਿਆਣਾ ਤਾਂ ਧੀ ਨੂੰ ਆਪਣੀ ਪਤਨੀ ਨੂੰ ਸਮਝਾਉਂਦਾ, ਭਾਗਾਂ ਵਾਲੀ ਇਹ ਵੇਖ, ਜਿੱਦਣ ਮੈਂ ਜਨਮ ਲਿਆ ਸੀ ਨਾ, ਮੇਰੀ ਮਾਂ ਨੂੰ ਬੜਾ ਚਾਅ ਸੀ, ਬੜੀਆਂ ਅਰਦਾਸਾਂ ਸਨ ਮੇਰੇ, ਬੜੀਆਂ ਰੀਝਾਂ ਸਨ। ਜੇ ਤਾਂ ਸਿਆਣਾ ਹੁੰਦਾ ਕਹਿੰਦਾ, ਵੇਖ ਤੇਰਾ ਵੀ ਭਰਾ ਹੈ ਨਾ, ਤੇਰੀ ਵੀ ਭਰਜਾਈ ਮਗਰ ਆਈ ਹੈ ਨਾ, ਜੇ ਤੇਰਾ ਭਰਾ ਤੇਰੀ ਭਰਜਾਈ ਨੂੰ ਲੈ ਕੇ ਅੱਡ ਹੋ ਜਾਏ, ਅਤੇ ਤੇਰੀ ਮਾਂ ਆਪੇ ਰੋਟੀਆਂ ਪਕਾ ਕੇ ਖਾਵੇ, ਅਤੇ ਤੈਨੂੰ ਉਹ ਫੋਨ ਕਰੇ ਵੀ ਬੇਟਾ ਅੱਜ ਤੇਰਾ ਭਰਾ ਤੇਰੀ ਭਰਜਾਈ ਨੂੰ ਲੈ ਕੇ ਵੱਖ ਹੋ ਗਿਆ, ਤੈਨੂੰ ਦੁੱਖ ਹੋਏਗਾ ਨਾ? ਜੇ ਸਿਆਣਾ ਹੁੰਦਾ ਤਾਂ, ਜੇ ਗੁਰਦੁਆਰੇ ਮਾਂ ਕਦੀ ਲੈ ਕੇ ਆਈ ਹੋਵੇ ਤਾਂ। ਪਰ ਵਿਖਾ ਛੱਡੀਆਂ ਫਿਲਮਾਂ, ਵਿਖਾ ਛੱਡੇ ਸੀਰੀਅਲ, ਸੰਸਾਰ ਦਾ ਐਸ਼ ਪ੍ਰਸਤੀ ਕਰਾ ਛੱਡੀ, ਗੁਰੂ ਦੀ ਮੱਤ ਦਿੱਤੀ ਨਹੀਂ, ਕਿੱਥੋਂ ਮੱਤ ਆਏਗੀ, ਕਿੱਥੋਂ ਸਿਆਣਪ ਆਏਗੀ, ਕਿੱਥੋਂ ਗੁਰੂ ਦਾ ਗਿਆਨ ਜੀਵਨ 'ਚ ਆਏਗਾ? 2-3 ਦਿਨ ਲੰਘੇ, ਹਫ਼ਤਾ ਲੱਗਿਆ, ਹੁਣ ਸਿਆਣੇ ਕਹਿੰਦੇ ਨੇ ਕਿਸੇ ਦੇ ਕੋਲ ਝੂਠ ਮਾਰੀ ਜਾਓ, ਝੂਠ ਮਾਰੀ ਜਾਓ। 100 ਵਾਰ ਤੁਸੀਂ ਝੂਠ ਬੋਲੋਗੇ ਨਾ, 100 ਵਾਰ ਝੂਠ ਤਾਂ ਸੱਚ ਪ੍ਰਤੀਤ ਹੋਣ ਲੱਗਣਾ ਤੁਹਾਨੂੰ। ਹੋਇਆ, ਕਹਿਣ ਲੱਗੇ, ਇੱਕ ਦਿਨ ਖਿਆਲ ਆਇਆ, ਕਹਿੰਦਾ ਠੀਕ ਹੈ ਹੁਣ ਬਹਾਨਾ ਤਾਂ ਪਾਉਣਾ, ਕਹਿੰਦਾ ਮਾਂ ਸਾਨੂੰ ਅੱਡ ਕਰਦੇ ਪਤੀ ਪਤਨੀ ਨੂੰ। ਹੁਣ ਮਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਉਹ ਦਿਨ ਬੇਨਤੀ ਕੀਤੀ ਸੀ ਨਾ, ਕਈਆਂ ਦਾ ਸੁਪਨਾ ਰਾਤ ਸੋਂਦੇ ਹਾਂ ਅਤੇ ਤੜਕੇ ਜੋ ਸੁਪਨਾ ਆਉਂਦਾ ਅਤੇ ਅੱਖ ਖੁੱਲਦੇ ਹਾਂ, ਸੁਪਨਾ ਗਾਇਬ ਹੋ ਜਾਂਦਾ। ਇਹ ਪੁੱਤਰਾਂ ਦਾ ਸੁਪਨਾ ਕਈ ਵਾਰੀ 20-30 ਸਾਲਾਂ ਬਾਅਦ ਖੁੱਲਦਾ ਜਾ ਕੇ, ਜਦੋਂ ਘਰ 'ਚ ਘਟਨਾ ਵਾਪਰਦੀ। ਜਿਉਂ ਜਨਨੀ ਗਰਭ ਫਾਲਤੀ, ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖੱਟਦੇ ਕਰ ਭੋਗ ਬਲਾਸਾ। ਇਹ ਸੁਪਨਿਆਂ ਦੀ ਜ਼ਿੰਦਗੀ ਹੈ ਨਾ। ਬਾਬੇ ਕਬੀਰ ਨੇ ਕਿਹਾ, ਕਬੀਰ ਸੁਪਨੇ ਹੂੰ ਬਰੜਾਏ ਕਹਿ, ਜੇ ਮੁੱਖ ਨਿਕਸੈ ਰਾਮ ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕਹੋ ਜਾ। ਕਹਿਣ ਲੱਗੇ, ਜਿਹੜਾ ਇਨਸਾਨ ਸੁਪਨਿਆਂ ਦੀ ਜ਼ਿੰਦਗੀ 'ਚੋਂ ਬਾਹਰ ਨਿਕਲ ਕੇ ਜ਼ਿੰਦਗੀ ਜਿਉਂਦਾ, ਸੁਪਨਿਆਂ ਦੀ ਜ਼ਿੰਦਗੀ 'ਚੋਂ, ਮੇਰੀ ਅਰਦਾਸ ਹੈ ਅਕਾਲ ਪੁਰਖ, ਇਸ ਕਬੀਰ ਦੇ ਚੰਮ ਦੀਆਂ ਜੁੱਤੀਆਂ ਬਣ ਜਾਣ ਅਤੇ ਮੈਂ ਉਸ ਮਨੁੱਖ ਦੇ ਪੈਰਾਂ 'ਚ ਪਵਾ ਦੇਵਾਂ ਜਿਹੜਾ ਸੁਪਨਿਆਂ ਦੀ ਜ਼ਿੰਦਗੀ 'ਚੋਂ ਬਾਹਰ ਨਿਕਲ ਕੇ ਜ਼ਿੰਦਗੀ ਜਿਉਂਦਾ ਹੈ। ਇੱਥੇ ਤਾਂ ਸਾਨੂੰ ਜ਼ਿਆਦਾ ਸੁਪਨਿਆਂ ਦੀ ਜ਼ਿੰਦਗੀ ਜਿਉਣ ਵਾਲੇ ਮਨੁੱਖ ਦਿਸਦੇ ਨੇ। ਜਿੱਦਣ ਪੁੱਤ ਨੇ ਮਾਂ ਨਾਲ ਗੱਲ ਕੀਤੀ, ਮਾਂ ਅੱਡ ਕਰਦੇ ਸਾਨੂੰ, ਮਾਂ ਨੂੰ ਤਾਂ ਨੀਂਦ ਹੀ ਨਹੀਂ ਆਈ ਰਾਤ ਉਦਣ, ਉਹ ਤਾਂ ਹੋਕੇ ਲੈ ਕੇ ਰੋਂਦੀ ਹੈ, ਮੇਰੇ ਬੱਚੇ ਨੇ ਮੈਨੂੰ ਕਹਿ ਦਿੱਤਾ। ਜਦੋਂ ਦੰਦਾਂ ਥੱਲੇ ਜਵੈਣ ਚਿੱਤ ਚਿੱਤ ਕੇ ਜਿਹਦੇ ਮੂੰਹ 'ਚ ਪਾਉਂਦੀ ਸਾਂ, ਪੇਟ 'ਚ ਦਰਦ ਹੋਣੀ, ਉਸ ਬੱਚੇ ਨੇ ਕਹਿ ਦਿੱਤਾ। ਜਿਸ ਬੱਚੇ ਨੇ ਤੜਫਣਾ ਤੇ ਸ਼ਹਿਰ ਦਿਆਂ ਡਾਕਟਰਾਂ ਨੂੰ ਨਾ ਪਤਾ ਲੱਗਣਾ ਇਹਦੇ ਦਰਦ ਕਿਉਂ ਹੁੰਦੀ ਹੈ ਤੇ ਮੈਨੂੰ ਪਤਾ ਲੱਗ ਜਾਣਾ। ਸਾਰੀ ਰਾਤ ਦਸੰਬਰ ਜਨਵਰੀ ਦੇ ਮਹੀਨੇ 'ਚ ਇਹਨੇ ਰਾਤ ਨੂੰ ਪਿਸ਼ਾਬ ਕਰ ਦੇਣਾ ਤੇ ਮੈਂ ਗਿੱਲੇ ਥਾਂ ਤੇ ਪੈ ਕੇ ਇਹਨੂੰ ਸੁੱਕੇ ਥਾਂ ਤੇ ਪਾਉਣਾ, ਉਸ ਪੁੱਤਰ ਨੇ ਕਹਿ ਦਿੱਤਾ ਮੈਨੂੰ। ਰਾਤ ਨੀਂਦ ਨਹੀਂ ਆਈ ਉਸ ਮਾਂ ਨੂੰ, ਪਰ ਕਿਤੇ ਗਲਤੀ ਤੇ ਸੀ ਨਾ ਮਾਂ ਦੀ। ਅੱਜ ਉਸ ਗਲਤੀ ਦਾ ਅਹਿਸਾਸ 20 ਸਾਲਾਂ ਬਾਅਦ ਹੋਇਆ। ਇਹ ਮਤ ਦਿੰਦੀ ਮੈਂ, ਸਿਆਣਪ ਦਿੰਦੀ ਬੱਚੇ ਨੂੰ, ਕੋਈ ਗੁਰਤੀ ਦਿੰਦੀ ਗੁਰੂ ਦੀ ਦਿੱਤੀ ਨਹੀਂ, ਗੁਰੂ ਕੋਲ ਤੇ ਲੈ ਕੇ ਨਹੀਂ ਆਈ ਮੈਂ, ਹੋਰ ਹੀ ਕੰਮਾਂ 'ਚ ਉਲਝੀ ਗਈ। ਹੁਣ ਜਦੋਂ ਘਰ 'ਚ ਦੋ ਤਿੰਨ ਬੱਚਾ ਰੋਟੀ ਨਾ ਖਾਵੇ ਵਿਟਰ ਗਿਆ, ਮਾਂ ਅੱਡ ਕਰਦੇ ਹੋਇਆ, ਉਹ ਗੱਲ ਹੋ ਗਈ। ਘਰ ਦੇ ਵਿੱਚ ਬਟਵਾਰਾ ਹੋ ਗਿਆ, ਮਾਂ ਨੂੰ ਉਹੋ ਹੀ ਪਰਾਤ ਆਈ, ਉਹੋ ਹੀ ਚੌਂਕਾ, ਉਹੋ ਹੀ ਚੁੱਲ੍ਹਾ, ਉਹੋ ਹੀ ਬਰਤਨ। ਉੱਥੇ ਜਿੱਥੋਂ ਤੁਰੇ ਸੀ ਨਾ, ਜਿੱਥੋਂ ਮਾਂ ਅੱਜ ਤੋਂ 20 ਸਾਲ ਪਹਿਲਾਂ ਜਿਸ ਚੁੱਲ੍ਹੇ ਤੋਂ ਰੋਟੀਆਂ ਲਾਉਂਦੀ ਲਾਉਂਦੀ ਤੁਰੀ ਸੀ ਵੀ ਕੋਈ ਸਮਾਂ ਆਉਣਾ ਮੈਂ ਚਾਦਰ 'ਤੇ ਵਿਆਹ ਕਰਨਾ, ਮੇਰੇ ਪਤੀ ਨੇ ਵਿਆਹ ਕਰਨਾ ਅਤੇ ਫੁਲਕੇ ਗਰਮ ਗਰਮ ਸਾਡੇ ਲਈ ਆਉਣੇ ਨੇ, ਅੱਜ ਕੇਸ ਚਿੱਟੇ ਨੇ, ਤਵਾ ਪਰਾਤ ਉਹ ਹੀ ਇਹ ਜਾ ਖੁੱਲ੍ਹ ਗਈ। ਬੜੀਆਂ ਮਾਵਾਂ ਨੇ ਪੰਜਾਬ ਵਿੱਚ, ਪੰਜਾਬ ਤੋਂ ਬਾਹਰ ਵੀ ਹੈ, ਬਹੁਤ ਮਾਵਾਂ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਣ ਨੂੰ ਤਿਆਰ ਨੇ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਕਦੀ ਪੁੱਛਿਆ ਤੱਕ ਨਹੀਂ, ਆਪਣੇ ਪਿਤਾ ਦਾ ਕਦੀ ਦਰਦ ਤੱਕ ਨਹੀਂ ਵੰਡਾਇਆ, ਕਦੀ ਬੱਚਿਆਂ ਦੇ ਕੋਲ। ਇੱਕ ਦਿਨ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹ 'ਚ ਬੜੀ ਪਿਆਰੀ ਗੱਲ ਲਿਖੀ ਸੀ, ਕਹਿੰਦੇ ਕਿਸੇ ਮਾਂ ਦੇ ਦੋ ਬੱਚੇ ਨੇ, ਉਹਨਾਂ ਦੇ ਮਹੀਨੇ ਵੰਡ ਲੈ ਵੀ 30 ਦਿਨ ਇੱਕ ਰੋਟੀ ਖਵਾਏਗਾ, 30 ਦਿਨ ਇੱਕ ਖਵਾਏਗਾ। ਆਰਟੀਕਲ ਲਿਖਣ ਵਾਲੇ ਨੇ ਜਾਨ ਪਾਈ, ਕਹਿੰਦੇ ਜਿਹੜਾ ਜਿਹੜਾ ਮਹੀਨਾ ਕੱਤੀਆਂ ਦਾ ਆਉਂਦਾ ਸੀ ਉਸ ਇੱਕ ਰਾਤ ਮਾਂ ਭੁੱਖੀ ਸੌਂਦੀ ਸੀ। ਅਠਾਈਆਂ ਦੇ ਮਹੀਨੇ 'ਚ ਤਾਂ ਜਿਹੜੇ ਬੱਚੇ ਨੂੰ ਅਠਾਈਆਂ ਦਾ ਮਹੀਨਾ ਆਉਂਦਾ ਸੀ ਉਹਨੂੰ ਚਾਅ ਚੜ੍ਹ ਜਾਂਦਾ ਸੀ, ਦੋ ਦਿਨ ਲੰਗਰ ਘੱਟ ਪਕਾਉਣਾ ਪਵੇਗਾ। ਜਿਹਨੂੰ ਕੱਤੀਆਂ ਦਾ ਮਹੀਨਾ ਆਉਂਦਾ ਸੀ 30 ਦਿਨ ਤਾਂ ਰੋਟੀ ਮਿਲਦੀ ਸੀ, ਕੱਤੀਵੇਂ ਵਾਲੇ ਰਾਤ ਮਾਂ ਭੁੱਖੀ ਸੌਂਦੀ ਸੀ, ਪਤੀ ਹੈ ਨਹੀਂ ਸੀ ਦੁਨੀਆਂ 'ਤੇ। ਸੁਪਨਿਆਂ ਦੀ ਜ਼ਿੰਦਗੀ 'ਚੋਂ ਬਾਹਰ ਨਿਕਲਣ ਦੀ ਲੋੜ ਹੈ। ਲੱਖ ਉਪਕਾਰ ਵਿਸਾਰਕ ਹੈ, ਪੁੱਤ ਕਪੁੱਤ ਚੱਕੀ ਉੱਠ ਚੋਈ, ਲੱਖਾਂ ਉਪਕਾਰ ਭੁਲਾ ਦਿੱਤੇ ਬੱਚੇ ਨੇ ਅੱਜ ਮਾਂ ਦੇ। ਅਤੇ ਮੈਂ ਇੱਕ ਬੇਨਤੀ ਕਰਾਂ ਭਾਗਾਂ ਵਾਲਿਓ, ਵੈਸੇ ਮੈਂ ਹਰ ਸਟੇਜ 'ਤੇ ਬੇਨਤੀ ਕਰਦਾ, ਜਿਹੜਾ ਮਾਂ ਦਾ ਨਹੀਂ ਬਣਿਆ, ਪਿਤਾ ਦਾ ਨਹੀਂ ਬਣਿਆ, ਉਹ ਗੁਰੂ ਤੇਰਾ ਵੀ ਨਹੀਂ ਬਣੇਗਾ। ਸਤਿਗੁਰੂ ਜੀ, ਤੁਸਾਂ ਆਖਿਆ ਸੀ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਤੁਸਾਂ ਤੇ ਇਹਨਾਂ ਤੋਂ ਚਾਰ ਵਾਏ ਨੇ, ਮਾਂ ਨੇ ਜਵਾਨੀ ਵਾਰੀ, ਮਾਂ ਦੇ ਨਹੀਂ ਬਣੇ ਸਤਿਗੁਰੂ ਜੀ, ਤੁਹਾਡੇ ਕਿੱਥੋਂ ਬਣਨਗੇ। ਔਰਤ ਇੱਕ ਜਿਸਮ ਵਿੱਚੋਂ ਨਵਾਂ ਜਿਸਮ ਪੈਦਾ ਕਰਦੀ ਹੈ, ਚਰਬੀ ਘੋਲ ਕੇ, ਜਵਾਨੀ ਘੋਲ ਕੇ, ਜਵਾਨੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਜਿਹੜਾ ਇਨਸਾਨ ਮਾਂ ਦਾ ਨਹੀਂ ਬਣਿਆ, ਪਿਤਾ ਦਾ ਨਹੀਂ ਬਣਿਆ ਸਤਿਗੁਰੂ ਜੀ, ਉਹ ਤੁਹਾਡਾ ਕਿੱਥੋਂ ਬਣੇਗਾ। ਪਹਿਲਾਂ ਮਾਂ ਦਾ ਬਣ ਜਾਏ, ਪਿਤਾ ਦਾ ਬਣ ਜਾਏ। ਪਾਗਾਂ ਵਾਲਿਓ, ਇਹ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਲੋੜ ਸੀ, ਪਰ ਐਸਾ ਪ੍ਰਚਾਰ ਨਾ ਹੋਇਆ, ਅਸੀਂ ਆਪਣੇ ਬੱਚਿਆਂ ਨੂੰ ਹੋਰ ਹੀ ਕੰਮਾਂ 'ਚ ਉਲਝਾ ਛੱਡਿਆ। ਸ਼ੁਰੂ ਤੋਂ ਉਹਨਾਂ ਦਾ ਸਮਾਂ ਵੇਸਟ ਨਾ ਕਰੋ, ਸਮਾਂ ਬੱਚਿਆਂ ਦਾ ਕੀਮਤੀ ਹੁੰਦਾ ਹੈ, ਰੋਜ਼ ਚੰਗੀਆਂ ਵਿਚਾਰਾਂ ਕਰੋ। ਅਤੇ ਇੱਕ ਪੱਖ ਹੋਰ ਪੇਸ਼ ਕਰਾਂ, ਜੈਸੀ ਖੂਹ ਵਿੱਚ ਆਵਾਜ਼ ਮਾਰੀ ਦੀ ਹੈ ਨਾ, ਉਹੋ ਜਿਹੀ ਖੂਹ 'ਚੋਂ ਆਵਾਜ਼ ਵਾਪਸ ਆਉਂਦੀ ਹੈ। ਇੱਕ ਹਲੇਮੀ ਆਪਣੇ ਪਰਿਵਾਰਾਂ 'ਚ ਹੋਰ ਪਾਲਣ ਦੀ ਲੋੜ ਹੈ। ਬੱਚਿਆਂ ਦੇ ਸਾਹਮਣੇ ਜਿਹੜੀ ਔਰਤ ਆਪਣੀ ਸੱਸ ਦਾ ਨਿਰਾਦਰ ਕਰਦੀ, ਮਤਾਂ ਸੋਚੇ ਵੀ ਕੱਲ੍ਹ ਨੂੰ ਮੇਰੇ ਬੱਚੇ ਮੇਰਾ ਸਤਿਕਾਰ ਕਰਨਗੇ। ਇਹ ਕੰਡੇ ਬੀਜੇ ਜਾ ਰਹੇ ਹੁੰਦੇ ਸਮਾਜ ਵਿੱਚ। ਉਹ ਬੜੀ ਪਿਆਰੀ ਗਾਥਾ ਆਉਂਦੀ ਹੈ ਨਾ, ਕਹਿੰਦੇ ਕਿਸੇ ਨੇ ਘਰ ਦੇ ਵਿੱਚ ਖਾਂਸੀ ਜ਼ਿਆਦਾ ਆਉਂਦੀ ਸੀ, ਬਲਗਮ ਆਉਂਦੀ ਸੀ, ਟੀਵੀ ਦਾ ਸ਼ਿਕਾਰ ਬਾਪੂ, ਅਤੇ ਪੁੱਤਰ ਨੇ ਕਿਹਾ ਬਾਪੂ ਜੀ ਹੁਣ ਤੁਸੀਂ ਜਦੋਂ ਖਾਂਸੀ ਲੈਂਦੇ ਹੋ ਤੁਹਾਨੂੰ ਖੰਘ ਆਉਂਦੀ ਹੈ ਅਤੇ ਸਾਡੇ ਬੱਚੇ ਡਿਸਟਰਬ ਹੁੰਦੇ ਨੇ, ਇਹਨਾਂ ਦੇ ਇਮਤਿਹਾਨ ਨੇ, ਤੁਸੀਂ ਸਾਰੀ ਰਾਤ ਇੱਦਾਂ ਨਿੱਕਾ ਨਿੱਕਾ ਖੰਘਦੇ ਰਹਿੰਦੇ ਹੋ ਅਤੇ ਇਹਨਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਅਤੇ ਇਹਨਾਂ ਇਮਤਿਹਾਨ ਦੇਣੇ ਹੁੰਦੇ ਨੇ, ਤੁਸੀਂ ਆ ਇਮਤਿਹਾਨਾਂ ਦੇ ਦਿਨਾਂ ਵਿੱਚ ਥੋੜ੍ਹਾ ਜਿਹਾ ਕਿਤੇ ਰਹਿ ਆਓ 15-20-30 ਦਿਨ ਮਹੀਨਾ ਅਤੇ ਵਧੀਆ ਹੋ ਜਾਏਗਾ। ਉਹ ਕਹਿੰਦੇ ਬਾਪੂ ਕਹਿੰਦਾ ਪੁੱਤਰ ਜਾਣਾ ਤਾਂ ਹੈਗਾ, ਸਰਦੀਆਂ ਦੇ ਦਿਨ ਨੇ, ਕੋਈ ਮੈਨੂੰ ਕੋਈ ਕੰਬਲ ਖੇਸ ਦੇ ਦਿਓ, ਮੈਂ ਜਾ ਕੇ ਉੱਤੇ 'ਤੇ ਲੈ ਲਿਆ ਕਰਾਂਗਾ। ਕਹਿੰਦੇ ਪੁੱਤਰ ਨੇ ਅੱਗਿਓਂ ਆਪਣੇ ਪੁੱਤਰ ਨੂੰ ਕਿਹਾ ਜਾ ਬਾਪੂ ਨੂੰ ਅੰਦਰੋਂ ਕੰਬਲ ਲਿਆ ਦੇ। ਉਹ ਕੰਬਲ ਲੈ ਕੇ ਆਇਆ, ਕੈਂਚੀ ਲੈ ਕੇ ਅੱਧਾ ਪਾੜ ਲਿਆਇਆ, ਲਿਆ ਕੇ ਉਹਨੇ ਬਾਪੂ ਹੱਥ ਫੜਾਇਆ, ਜਦੋਂ ਬਾਪੂ ਲੈਣ ਲੱਗਾ ਉੱਤੇ 'ਤੇ ਅੱਧਾ ਪਾਟਾ, ਕਹਿੰਦਾ ਪੁੱਤਰ ਜੇ ਕੰਬਲ ਨਹੀਂ ਸੀ ਦੇਣਾ ਤੇ ਨਾ ਕਰ ਦਿੰਦੇ, ਕੰਬਲ ਕਿਉਂ ਪਾੜਿਆ? ਉਹਨੇ ਅੱਗਿਓਂ ਆਪਣੇ ਬੇਟੇ ਨੂੰ ਪੁੱਛਿਆ, ਕਹਿੰਦਾ ਪੁੱਤਰ ਬਾਪੂ ਨੂੰ ਕੰਬਲ ਸਾਬਤ ਲਿਆ ਕੇ ਦੇਣਾ ਸੀ। ਕਹਿੰਦਾ ਮੈਂ ਸੋਚਿਆ ਸਾਬਤ ਕਿਉਂ ਕਰਨ ਨੂੰ ਦੇਣਾ ਹੈ, ਕੱਲ੍ਹ ਨੂੰ ਤੁਹਾਡੀ ਵੀ ਵਾਰੀ ਆਉਣੀ, ਅੱਧਾ ਮੈਂ ਤੁਹਾਡੇ ਲਈ ਰੱਖ ਲਿਆ, ਹੋ ਸਕਦਾ ਮੇਰੇ ਕੋਲੋਂ ਤੋਂ ਮੁੱਲ ਨਾ ਲਿਆ ਜਾਵੇ। ਜੇ ਅੱਧਾ ਤੁਹਾਡੇ ਪਿਤਾ ਦੇ ਕੰਮ ਆਇਆ ਤਾਂ ਤੁਸੀਂ ਤੇ ਮੇਰੇ ਪਿਤਾ, ਇਹ ਅੱਧਾ ਤੁਹਾਡੇ ਕੰਮ ਆਉਣਾ ਹੈ, ਤੇ ਕੰਮ ਜ਼ਰੂਰ ਆਉਂਦਾ ਜੇ ਇਹ ਮੰਨ ਕੇ ਚੱਲੋ। ਨਿਸ਼ਾਨ ਸਾਹਿਬ ਤੇ ਲੀਰਾਂ ਮਾਰਨ ਨਾਲੋਂ, ਗੁਰਦੁਆਰੇ ਲੀਰਾਂ ਮਾਰਨ ਨਾਲੋਂ, ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਪਾਵੇ ਭਰਨ ਨਾਲੋਂ, ਸੱਸ ਨੂੰ ਟਾਈਫਾਇਡ ਹੋਵੇ, ਸਹੁਰੇ ਨੂੰ ਟਾਈਫਾਇਡ ਹੋਵੇ, ਪਿਤਾ ਨੂੰ ਟਾਈਫਾਇਡ ਹੋਵੇ, ਮਾਂ ਬਿਮਾਰ ਹੋਵੇ, ਪਿਤਾ ਬਿਮਾਰ ਹੋਵੇ, ਟਾਈਮ ਸਿਰ ਦਵਾਈ ਲਿਆ ਕੇ ਉਹਦਾ 10 ਮਿੰਟ ਬਦਨ ਦਬਾ ਦਿਓ, ਪਾਗਾਂ ਵਾਲਿਓ, ਇਹੋ ਹੀ ਗੁਰਦੁਆਰਾ ਹੈ, ਇਹੋ ਹੀ ਗੁਰੂ ਘਰ ਹੈ, ਇਹੋ ਹੀ ਗੁਰੂ ਦਾ ਦੁਆਰ ਹੈ। ਪਰ ਇਹ ਚੀਜ਼ਾਂ ਨਾ ਸੇਵਾਵਾਂ ਦੀ ਕੋਈ ਪਰਿਭਾਸ਼ਾ ਦੱਸੀ ਗਈ, ਨਾ ਇਸ ਗੱਲ ਦਾ ਪਤਾ। ਆਹ ਅਜੇ ਸ਼ਹਿਰਾਂ ਵਿੱਚ ਤਾਂ ਰਿਵਾਜ ਘੱਟ ਹੈ, ਉਹ ਜਦੋਂ ਅਸੀਂ ਆਮ ਪਿੰਡਾਂ ਥਾਵਾਂ 'ਤੇ ਵੇਖਦੇ ਹਾਂ ਅਤੇ ਉਹ ਜਦੋਂ ਪਿੰਡ ਸਵੇਰੇ ਉੱਠ ਕੇ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ ਅਤੇ ਜਿੰਨੀ ਸੰਗਤ ਆਉਂਦੀ ਹੈ, ਬੀਬੀਆਂ ਨੇ ਬਾਲਟੀਆਂ ਫੜੀਆਂ ਹੁੰਦੀਆਂ ਨੇ, ਉਹ ਨਿਸ਼ਾਨ ਸਾਹਿਬ 'ਤੇ ਪਾਣੀ ਪਾਈ ਜਾਂਦੀਆਂ, ਜਿਹੜੀ ਆਉਂਦੀ ਉਹ ਪਾਣੀ, ਜਿਹੜੀ ਆਉਂਦੀ ਉਹ। ਹੁਣ ਘਰ ਅਸੀਂ ਮਾਰਬਲ ਨੂੰ ਰੋਜ਼ ਪਾਣੀ ਨਾਲ ਨਹੀਂ ਧੋਂਦੇ, ਲੀਲਾ ਮਾਰਦੇ ਹਾਂ, ਪਰ ਨਿਸ਼ਾਨ ਸਾਹਿਬ 'ਤੇ ਜਿੰਨੀਆਂ ਬੀਬੀਆਂ ਆਈਆਂ, ਠੱਕ ਠੱਕ ਬਾਲਟੀਆਂ ਖੜਕੀ ਜਾਣੀਆਂ, ਕਿਸੇ ਨੇ ਨਹੀਂ ਵੇਖਣਾ। ਹੁਣ ਕਲਾਸ ਲੱਗੀ ਹੋਵੇ, ਟੀਚਰ ਪੜ੍ਹਾ ਰਿਹਾ ਹੋਵੇ ਅਤੇ ਬਾਹਰ ਜ਼ੋਰ ਜ਼ੋਰ ਨਾਲ ਖੜਾਕ ਹੋਈ ਜਾਵੇ ਤਾਂ ਟੀਚਰ ਪੜ੍ਹਾ ਸਕਦਾ? ਸਾਰਿਆਂ ਦਾ ਬਾਲਟੀਆਂ ਵੱਲ ਧਿਆਨ ਹੈ, ਕਿਸੇ ਨੇ ਅਰਦਾਸ ਨਹੀਂ ਵਿੱਚ ਸ਼ਾਮਿਲ ਹੋਣਾ, ਕਿਸੇ ਨੇ ਪਾਠ ਵੱਲ ਨਹੀਂ ਵੇਖਣਾ, ਕਿਸੇ ਨੇ ਕੀ ਹੋਣਾ ਹੈ, ਬਾਲਟੀਆਂ ਭਰ ਵੀ ਕਿਤੇ ਮੈਂ ਨਾ ਪਿੱਛੇ ਰਹਿ ਜਾਂ, ਕਿਤੇ ਇਹ ਨਾ ਸੇਵਾ ਲੁੱਟ ਕੇ ਲੈ ਜੇ। ਅਤੇ ਜੇ ਉਸੇ ਭੈਣ ਨੂੰ ਇਹ ਕਹੇ ਕਿ ਜਾ ਪਾਣੀ ਦੀਆਂ 2 ਬਾਲਟੀਆਂ ਗਰਮ ਕਰ ਦਿਓ, ਪਾਣੀ ਚੁੱਕ ਕੇ ਉੱਥੋਂ ਉੱਥੇ ਰੱਖ ਦਿਓ, ਤੁਹਾਡੀ ਸੱਸ ਨੇ ਇਸ਼ਨਾਨ ਕਰਨਾ ਹੈ, ਬਿਮਾਰ ਹੈ ਵਿਚਾਰੀ, ਜਾਂ ਇਸ਼ਨਾਨ ਕਰਾ ਦਿਓ। ਨਾ ਜੀ ਨਾ, ਨੱਕ ਮੈਂ ਐਸੇ ਪੋਤਰੇ ਵੇਖੇ, ਐਸੀਆਂ ਨੂੰਹਾਂ ਵੇਖੀਆਂ, ਜੇ ਸੱਸ ਸਹੁਰਾ ਬਿਮਾਰ ਹੋ ਜਾਏ ਤਾਂ ਨੱਕ ਫੜ ਕੇ ਉਹਨਾਂ ਦੇ ਰੂਮ 'ਚ ਜਾਣਾ, ਗਲਾਨੀ ਆਉਂਦੀ ਹੈ, ਨਫ਼ਰਤ ਪੈ ਕਰਦੇ ਨੇ। ਮਨੁੱਖ ਚਾਹੁੰਦਾ ਹੈ ਮੈਂ ਧਰਮੀ ਬਣਾ, ਪਰ ਇਹ ਪ੍ਰਭਾਸ਼ਾ ਕਿੰਨੇ ਪਿਆਰੇ ਸਨ ਭਗਤ ਪੂਰਨ ਸਿੰਘ ਜੀ, ਕਿੰਨੀ ਪਵਿੱਤਰ ਆਤਮਾ ਸੀ ਉਸ ਮਨੁੱਖ ਦੀ, ਜਿਸਨੇ ਇੱਕ ਜਿਨ੍ਹਾਂ ਨੂੰ ਕਿਸੇ ਨੇ ਬ੍ਰਹਮ ਗਿਆਨੀ ਨਹੀਂ ਕਿਹਾ, ਕੋਈ ਸੰਤ ਨਹੀਂ ਕਿਹਾ, ਇੱਕ ਆਮ ਅਵਸਥਾ ਵਿੱਚੋਂ ਦੀ ਲੰਘੇ ਨੇ ਉਹ, ਕੇਵਲ ਭਗਤ। ਉਹਨਾਂ ਨੇ ਅਪਾਹਜ ਵਿਅਕਤੀਆਂ ਨੂੰ, ਬਜ਼ੁਰਗਾਂ ਨੂੰ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦੀ ਸਾਂਭ ਸੰਭਾਲ। ਅੱਜ ਵਰਲਡ ਵਿੱਚ ਉਹਨਾਂ ਦੇ ਨਾਂ ਦੀ ਸੰਸਥਾ ਹੈ ਪਿੰਗਲਵਾੜਾ, ਹੁਣ ਵਰਲਡ ਵਿੱਚ ਉਹਨਾਂ ਦੀ ਇਹ ਸੰਸਥਾ, ਕੋਈ ਨਫ਼ਰਤ ਨਹੀਂ। ਅੱਛਾ ਵੇਖੋ, ਜਿਹੜਿਆਂ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਪਾਲਦਿਆਂ ਆਪਣੇ ਹੱਡ ਬੁੱਢੇ ਕਰ ਲਏ, ਉਹਨਾਂ ਨੂੰ ਤਾਂ ਆਉਂਦੀ ਸੀ ਗਲਾਨੀ, ਉਹਨਾਂ ਨੂੰ ਤਾਂ ਆਉਂਦੀ ਸੀ ਬਦਬੂ। ਭਗਤ ਪੂਰਨ ਸਿੰਘ ਜੀ, ਤੁਹਾਨੂੰ ਬਜ਼ੁਰਗਾਂ ਕੋਲੋਂ, ਉਹਨਾਂ ਪਿੰਗਲਿਆਂ ਦੇ ਕੋਲੋਂ ਕੋਈ ਗਲਾਨੀ ਨਹੀਂ ਸੀ ਆਉਂਦੀ, ਤੁਸੀਂ ਕੋਈ ਨਫ਼ਰਤ ਨਹੀਂ ਕੀਤੀ ਉਹਨਾਂ ਨਾਲੋਂ। ਅੱਜ ਵਰਲਡ ਵਿੱਚ ਉਹਨਾਂ ਦਾ ਨਾਮ ਹੈ, ਉਹਨਾਂ ਦੀ ਸੰਸਥਾ ਦਾ, ਪਰ ਕੋਈ ਬ੍ਰਹਮ ਗਿਆਨੀ ਨਹੀਂ, ਕੋਈ ਸੰਤ ਨਹੀਂ ਅਖਵਾਇਆ, ਕੇਵਲ ਭਗਤ ਅਖਵਾਇਆ ਆਪਣੇ ਆਪ ਨੂੰ। ਇਹ ਬਿਰਧ ਆਸ਼ਰਮ ਨਾਂ ਦੀਆਂ ਸੰਸਥਾਵਾਂ ਮੁੱਕ ਸਕਦੀਆਂ ਨੇ ਜੇ ਅਸੀਂ ਆਪਣੇ ਆਪ ਪਰਿਵਾਰਾਂ ਵਿੱਚ ਇਹ ਗੱਲਾਂ ਪਾਲ ਲਈਏ ਤਾਂ। ਸ਼ੁਰੂ ਤੋਂ ਚੰਗੇ ਸੰਸਕਾਰ ਆਪਣੇ ਬੱਚਿਆਂ ਨੂੰ ਦਿਓ, ਚੰਗੀਆਂ ਵਿਚਾਰਾਂ ਆਪਣੇ ਬੱਚਿਆਂ ਨੂੰ ਦਿਓ, ਮਾਂ ਬਾਪ ਦੀ ਸੇਵਾ ਕਿਵੇਂ ਕਰਨੀ ਹੈ, ਪਰਿਵਾਰਕ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਨੇ, ਕਿਵੇਂ ਘਰ ਦੇ ਵਿੱਚ ਜੇ ਬਜ਼ੁਰਗ ਨੂੰ, ਮੈਂ ਤਾਂ ਬੇਨਤੀ ਕਰਦਾ ਹੁੰਦਾ, ਜੇ ਪੁੱਤਰ ਦੇ ਕੱਪੜੇ ਵਧੀਆ ਨੇ ਉੱਦਾਂ ਦੇ ਬਾਪੂ ਦੇ ਕੱਪੜੇ ਹੋਣ, ਪਿਤਾ ਦੇ ਕੱਪੜੇ ਹੋਣ, ਜਿੱਦਾਂ ਦੇ ਨੂੰਹ ਕੱਪੜੇ ਮਹਿੰਗੇ ਪਾਉਂਦੀ ਉੱਦਾਂ ਦੇ ਸੱਸ ਨੂੰ ਕੱਪੜੇ ਦਿੱਤੇ ਜਾਣ। ਵਿਤਕਰੇ ਨੇ ਸਾਡੇ ਸਮਾਜ ਵਿੱਚ, ਸੱਸ ਦੇ 2-3, ਨੂੰਹ ਦੀ 365 ਦਿਨਾਂ ਬਾਅਦ ਵਾਰੀ ਆਉਂਦੀ ਹੈ ਇੱਕ ਸੂਟ ਦੀ, ਸਾਲ 'ਚ ਇੱਕ ਸੂਟ ਦੀ ਇੱਕ ਵਾਰ ਵਾਰੀ ਆਉਂਦੀ ਹੈ। ਜਿੱਦਣ ਸੱਸ ਚੜ੍ਹਾਈ ਕਰ ਗਈ ਨਾ, ਸਹੁਰਾ ਚੜ੍ਹਾਈ ਕਰ ਗਿਆ, ਫਿਰ ਦੇਸੀ ਘਿਓ ਦੇ ਪੀਪੇ ਮੜੀਆਂ 'ਚ ਪਾਏ ਜਾਂਦੇ ਨੇ, ਬਾਟਾ ਦੀਆਂ ਜੁੱਤੀਆਂ ਗੁਰਦੁਆਰੇ ਲਿਆ ਕੇ ਚੜ੍ਹਾਈਆਂ ਜਾਂਦੀਆਂ ਨੇ, ਵਧੀਆ ਚਿਮਚੇ ਅਤੇ ਕੌਲੀਆਂ ਅਤੇ ਰਜਾਈਆਂ ਦਿੱਤੀਆਂ ਜਾਂਦੀਆਂ ਨੇ। ਜਦੋਂ ਭੋਗ ਪੈਂਦਾ ਹੈ ਫਿਰ ਮਗਰੋਂ ਅਰਦਾਸ ਕੀਤੀ ਜਾਂਦੀ, ਮਹਾਰਾਜ ਜੀ ਇਹ ਸਾਰਾ ਸਮਾਨ ਉਹ ਵਿਛੜੀ ਆਤਮਾ ਨੂੰ ਪਹੁੰਚਾ ਦੇਣਾ, ਕਿਉਂ ਗੁਰੂ ਸਾਡਾ ਲਾਗੀ ਹੈ ਵੀ ਕੰਮ ਬਾਪੂ ਦਾ ਅਸੀਂ ਲੈਂਦੇ ਰਹੀਏ, ਹੁਣ ਸਮਾਨ ਕਹੀਏ ਗੁਰੂ ਜੀ ਤੁਸੀਂ ਪਹੁੰਚਾ ਦਿਓ, ਭਾਂਡੇ ਪਿਲਸਣ ਬਾਪੂ ਦੀ ਫੌਜ ਦੀ ਅਸੀਂ ਖਾ ਗਏ, ਹੁਣ ਰਜਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਪਹੁੰਚਾਓ ਮਗਰੋਂ, ਅਸੀਂ ਤਾਂ ਕੰਬਲ ਹੀ ਦਿੰਦੇ ਹੁੰਦੇ ਸੀ ਮੋਟਾ ਜਿਹਾ। ਮਹਾਰਾਜ ਜੀ ਪਿਲਸਣ ਬਾਪੂ ਫੌਜ ਜੀ ਸਾਨੂੰ ਲਿਆ ਕੇ ਮਾਸਟਰੀ ਦੀ ਪਿਲਸਣ ਅਸੀਂ ਖਾਂਦੇ ਹੁੰਦੇ ਸੀ ਮਹਾਰਾਜ। ਵੈਸੇ ਚੱਪਲਾਂ ਨਹੀਂ ਸਨ, ਕਦੀ ਕਦੀ ਜੁੜਦੀਆਂ ਵੱਧਰਾਂ ਹੋਰ ਹੁੰਦੀਆਂ ਸਨ, ਤਲਾ ਹੋਰ ਹੁੰਦਾ ਸੀ। ਹੁਣ ਬਾਟਾ ਦੀ ਜੁੱਤੀ ਪਹੁੰਚਾਓ ਮਗਰ ਮਹਾਰਾਜ ਜੀ ਤੁਸੀਂ ਪਹੁੰਚਾਓ। ਕਿਉਂ ਮਹਾਰਾਜ ਕਿਉਂ ਪਹੁੰਚਾਵੇ? ਬਾਗਾਂ ਵਾਲੇ ਉਹ ਜੀਂਦੇ ਮਾਂ ਬਾਪ ਦੀ ਸੇਵਾ ਕਰਨੀ ਹੈ। ਖੈਰ ਵਿਸ਼ੇ ਚੋਂ ਵਿਸ਼ਾ ਨਿਕਲਿਆ ਕਿ ਜਿੱਦਣ ਆਨੰਦ ਕਾਰਜ ਹੁੰਦਾ ਉਦਣ ਸੋਚ ਇਹ ਨਹੀਂ ਹੁੰਦੀ ਕਿ ਗੁਰੂ ਕੋਲੋਂ ਮਤ ਲੈਣੀ ਹੈ, ਗੁਰੂ ਦੀ ਮਤ ਦੇ ਉੱਤੇ ਪਹਿਰਾ ਦੇਣਾ। ਲੱਖ ਉਪਕਾਰ ਵਿਸਾਰ ਕੇ ਪੁੱਤ ਕਪੁੱਤ ਚੱਕੀ ਉੱਠ ਚੋਈ, ਲੱਖਾਂ ਉਪਕਾਰ ਵਿਸਾਰ ਕੇ ਬੱਚਾ ਮਾਂ ਬਾਪ ਨੂੰ ਅਲੱਗ ਹੋ ਗਿਆ ਅਤੇ ਭਾਈ ਗੁਰਦਾਸ ਨੂੰ ਕਹਿਣਾ ਪਿਆ ਹੋਵੇ ਸਰਵਣ ਵਿਰਲਾ ਕੋਈ ਮੇਰੀਏ ਮਾਏ। ਇਹ ਮੇਰੀ ਮਾਂ ਸਰਵਣ ਵਿਰਲੇ ਹੀ ਹੁੰਦੇ ਨੇ ਦੁਨੀਆਂ 'ਤੇ, ਸਰਵਣ ਵਿਰਲੇ ਦੁਨੀਆਂ 'ਤੇ। ਚੰਗੀ ਸ਼ਿਕਸ਼ਾ ਦੇਣ ਦੀ ਲੋੜ ਹੈ, ਚੰਗਾ ਗਿਆਨ ਦੇਣ ਦੀ ਲੋੜ ਹੈ, ਚੰਗੀਆਂ ਵਿਚਾਰਾਂ ਦੇਣ ਦੀ ਲੋੜ ਹੈ। ਫਿਰ ਮੈਂ ਜਿਹੜੀ ਆਰੰਭ 'ਚ ਬੇਨਤੀ ਕੀਤੀ ਸੀ, ਰੀਸਾਂ ਬਾਬਾ ਫਤਿਹ ਸਿੰਘ ਦੀਆਂ, ਰੀਸਾਂ ਬਾਬਾ ਜ਼ੋਰਾਵਰ ਸਿੰਘ ਦੀਆਂ, ਰੀਸਾਂ ਬਾਬਾ ਜੁਝਾਰ ਸਿੰਘ ਦੀਆਂ, ਕੰਮ ਪ੍ਰਿਥੀ ਚੰਦ ਵਾਲੇ ਬੱਚਿਆਂ ਦੇ ਵੀ ਅਤੇ ਸਾਡੇ ਵੀ। ਮੀਣਾਪਣ ਪਰਿਵਾਰਾਂ ਵਿੱਚ ਇਹ ਨਿੱਕੀਆਂ ਸੌੜੀਆਂ ਸੋਚਾਂ ਪਰਿਵਾਰਾਂ 'ਚੋਂ ਕੱਢਣੀਆਂ ਪੈਣਗੀਆਂ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਖਿਆਲ ਦਿੰਦੇ ਨੇ, ਦਾਤਾ ਜੀ ਸੇਵਾ ਥੋੜ੍ਹੀ ਮੰਗਣ ਬਹੁਤਾ। ਮਾਲਕ ਜੀ ਗੱਲ ਤਾਂ ਅਸੀਂ ਤੁਹਾਡੀ ਘੱਟ ਮੰਨਦੇ ਹਾਂ ਪਰ ਮੰਗਦੇ ਤੁਹਾਡੇ ਕੋਲੋਂ ਜ਼ਿਆਦਾ ਹਾਂ। ਗੱਲ ਤੁਹਾਡੀ ਘੱਟ ਮੰਨਦੇ ਹਾਂ, ਸੇਵਾ ਤੁਹਾਡੀ ਘੱਟ ਕਰਦੇ ਹਾਂ ਅਤੇ ਮੰਗਦੇ ਜ਼ਿਆਦਾ ਹਾਂ। ਸੇਵਾ ਥੋੜ੍ਹੀ ਮੰਗਣ ਬਹੁਤਾ। ਕਦੀ ਧਾਰਮਿਕ ਸਥਾਨਾਂ 'ਚ ਵੇਖਣਾ, ਵੱਡੇ ਵੱਡੇ ਗੁਰਦੁਆਰਿਆਂ 'ਚ ਜਦੋਂ ਮਨੁੱਖ ਨਮਸਕਾਰ ਕਰਨ ਆਉਂਦਾ ਹੈ ਨਾ, ਅਤੇ ਉਹ ਗੁਰਦੁਆਰੇ 10 ਰੁਪਈਏ ਪਾ ਕੇ, 20 ਰੁਪਈਏ ਪਾ ਕੇ, 50 ਪਾ ਕੇ ਨਮਸਕਾਰ ਕਰਕੇ ਜਾਂਦਾ ਹੈ। ਜਾਂਦਿਆਂ ਨੂੰ ਆਮ ਮੰਦਰ ਗੁਰਦੁਆਰਿਆਂ ਦੇ ਬਾਹਰ ਭਿਖਾਰੀ ਵਿਚਾਰੇ ਬੈਠੇ ਹੁੰਦੇ ਨੇ ਠੂਠੇ ਫੜ ਕੇ। ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਵੀ ਬੈਠੇ ਨੇ, ਸੀਸਗੰਜ ਬਾਹਰ ਵੀ ਬੈਠੇ ਨੇ। ਉਹ ਜਾਂਦਿਆਂ ਬੰਦਾ 2, 4, 5 ਉਹਨਾਂ ਦੇ ਠੂਠੇ 'ਚ ਵੀ ਪਾ ਜਾਂਦਾ। ਜਦੋਂ ਪਾਉਂਦਾ ਇੱਕ ਖਿਆਲ ਮਨ 'ਚ ਆਉਂਦਾ, ਵਿਚਾਰੇ ਭਿਖਾਰੀ ਨੇ, ਪਾਉਣ ਲੱਗਿਆਂ ਖਿਆਲ ਇਹੋ ਹੀ ਆਉਂਦਾ, ਵਿਚਾਰੇ ਭਿਖਾਰੀ ਨੇ। ਸਤਿਗੁਰੂ ਜੀ ਕਹਿਣ ਲੱਗੇ ਭਲਿਆ ਇਹਨਾਂ ਨੇ ਚਾਹ ਦਾ ਕੱਪ ਪੀਣਾ, 2 ਫੁਲਕੇ ਖਾਣੇ ਨੇ, 5 ਦੇ ਕੇ ਇਹਨਾਂ ਨੂੰ ਭਿਖਾਰੀ ਕਹਿ ਦਿੱਤਾ ਅਤੇ ਆਪ 5 ਦੇ ਕੇ, 10 ਦੇ ਕੇ ਦਾਤਾ ਬਣ ਗਿਆ। ਮਹਾਰਾਜ ਕਹਿੰਦੇ ਥੋੜ੍ਹਾ ਜਿਹਾ ਰੋਕ ਕੇ ਕਿ ਜਾ, ਥੋੜ੍ਹਾ ਜਿਹਾ ਖਲੋ, ਤੂੰ 5 ਦੇ ਕੇ ਇਹਨਾਂ ਨੂੰ ਬਣ ਗਿਆ ਦਾਤਾ ਅਤੇ ਇਹਨੂੰ ਬਣਾ ਤਾ ਭਿਖਾਰੀ। ਤੂੰ ਅੰਦਰ 20 ਪਾ ਕੇ ਆਇਆ ਗੋਲਕ 'ਚ, 20 ਰੁਪਈਏ ਅਤੇ 20 ਲੱਖ ਦਾ ਸਮਾਨ ਮੰਗ ਕੇ ਆਇਆ। ਮਹਾਰਾਜਾ ਨਾਲ ਦੀ ਇੱਕ ਦੁਕਾਨ ਬਣਦੀ ਫਿਰਦੀ ਹੈ, ਅਰਦਾਸ ਆ ਮਹਾਰਾਜ ਜਿੱਦਣ ਦੁਕਾਨ ਮਿਲ ਗਈ ਨਾ ਮਹਾਰਾਜ ਉਦਣ ਹੋਰ ਸੇਵਾ ਕਰ ਜਾਊਂ ਤੁਹਾਡੀ। 20 ਰੁਪਈਏ ਦੇ ਕੇ 20 ਲੱਖ ਮੰਗਣ ਵਾਲਾ ਭਲਾ ਦਾਤਾ ਹੋ ਸਕਦਾ? 20 ਰੁਪਈਏ ਗੋਲ 'ਚ ਪਾ ਕੇ 20 ਲੱਖ ਦਾ ਸਮਾਨ ਮੰਗਣ ਵਾਲਾ ਦਾਤਾ ਬਣ ਗਿਆ ਅਤੇ 5 ਰੁਪਈਏ ਮੰਗਣ ਵਾਲਾ ਭਿਖਾਰੀ ਬਣ ਗਿਆ। ਉਦੋਂ ਤਾਂ ਇਹੋ ਸੋਚ ਆਉਂਦੀ ਹੈ ਨਾ। ਵੈਸੇ ਗੁਰੂ ਅਮਰਦਾਸ ਜੀ ਨੇ ਖਿਆਲ ਹੋਰ ਪੇਸ਼ ਕੀਤਾ, ਕਹਿੰਦੇ ਕਿਸੇ ਦੇ ਪਾਟੇ ਕੱਪੜੇ ਵੇਖ ਕੇ ਮਤਾਂ ਸੋਚਿਓ ਵੀ ਇਹ ਭਿਖਾਰੀ ਹੈ, ਇਹ ਨਿਮਾਣਾ ਹੈ। ਅਰਬਾਂ ਪਤੀ ਬੰਦਾ ਵੀ ਨਿਮਾਣਾ ਹੋ ਸਕਦਾ, ਵੱਡੇ ਮਹੱਲ 'ਚ ਰਹਿਣ ਵਾਲਾ ਵੀ ਨਿਮਾਣਾ। ਕਿਉਂ? ਸਤਿਗੁਰੂ ਜੀ ਖਿਆਲ ਦਿੰਦੇ ਨੇ ਸਾਚੀ ਲਿਵੇ ਬਿਨ ਦੇ ਨਿਮਾਣੀ। ਕਹਿਣ ਲੱਗੇ ਵੱਡੇ ਘਰ 'ਚ ਰਹਿੰਦਾ ਹੈ, ਵੱਡੀ ਗੱਡੀ 'ਚ ਰਹਿੰਦਾ ਹੈ, ਵੱਡਾ ਕਾਰੋਬਾਰ ਹੈ, ਵੱਡਾ ਬਿਜ਼ਨਸ ਹੈ, ਪਰ ਜੇ ਲਿਵ ਸੱਚ ਨਾਲ ਨਹੀਂ ਲੱਗੀ, ਸੁਰਤ ਸੱਚ ਨਾਲ ਨਹੀਂ ਜੁੜੀ, ਕਹਿਣ ਲੱਗੇ ਭਿਖਾਰੀ ਨਾਲੋਂ ਵੱਧ ਤੂੰ ਨਿਮਾਣਾ ਜਾਪਦਾ ਗੁਰੂ ਨਾਲੋਂ। ਭਿਖਾਰੀ ਨਹੀਂ ਨਿਮਾਣਾ, ਤੂੰ ਨਿਮਾਣਾ ਹੈ। ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਸੱਚ ਤੋਂ ਬਿਨਾਂ ਜੇ ਸੱਚ ਨਾਲ ਸੁਰਤ ਨਹੀਂ ਜੁੜੀ ਤਾਂ ਸਰੀਰ ਇਹ ਮਨੁੱਖ ਨਿਮਾਣਾ ਹੈ, ਨਤਾਣਾ ਹੈ, ਵਿਚਾਰਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜਗਤ ਵਿੱਚ ਸਾਰੇ ਭਿਖਾਰੀ ਨੇ ਦਾਤਾ ਇੱਕੋ ਹੀ ਹੈ, ਦਾਤੇ ਜ਼ਿਆਦਾ ਨਹੀਂ ਹੋਇਆ ਕਰਦੇ। ਕਹਿਣ ਲੱਗੇ ਸੇਵਾ ਥੋੜ੍ਹੀ ਮੰਗਣ ਬਹੁਤਾ, ਸੇਵਾ ਥੋੜ੍ਹੀ ਅਤੇ ਮੰਗ ਜ਼ਿਆਦਾ। ਮਹਿਲ ਨਾ ਪਾਵੇ ਕਈ ਤੋਂ ਬਹੁਤਾ, ਮਹਿਲ ਨਹੀਂ ਪਾਇਆ ਅਜੇ ਸੱਚ ਤੱਕ ਪਹੁੰਚਿਆ ਨਹੀਂ, ਦੁਨੀਆਂ ਨੂੰ ਕਹਿੰਦਾ ਮੈਂ ਪਹੁੰਚ ਗਿਆ ਹਾਂ। ਕਿੰਨੇ ਲੋਕ ਦੁਕਾਨਾਂ ਖੋਲ੍ਹ ਕੇ ਬੈਠੇ ਨੇ, ਜਿਹੜੇ ਕਹਿੰਦੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਰੱਬ ਵਿਖਾਉਂਦੇ ਹਾਂ। ਮਹਿਲ ਨਾ ਪਾਵੇ ਕਹਿ ਤੋ ਪਹਿ ਬਹੁਤਾ, ਕਹਿੰਦਾ ਹੈ ਪਹੁੰਚ ਗਿਆ ਹਾਂ ਪਰ ਮਹਿਲ ਦੇ ਕੋਲ ਵੀ ਨਹੀਂ ਅਜੇ। ਭੇਖ ਦਿਖਾਵੇ ਸੱਚ ਨਾ ਕਮਾਵੇ, ਭੇਖ ਬਣਾ ਲਿਆ ਇਹ ਸੱਚ ਨਹੀਂ ਕਮਾਉਂਦਾ। ਹੁਣ ਭੇਖ ਅਤੇ ਸੱਚ 'ਚ ਫਰਕ ਹੈ ਨਾ। ਸਾਡੇ ਸਿੱਖ ਧਰਮ ਵਿੱਚ ਵੀ ਭੇਖ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਬੜਾ ਮਨੁੱਖ ਧਰਮੀ ਹੋਵੇ, ਜੀਵਨ ਬੜਾ ਉੱਚਾ ਸੁੱਚਾ ਹੋਵੇ, ਕਿਰਤ ਆਪਣੀ ਕਰਕੇ ਖਾਂਦਾ ਹੋਵੇ, ਜ਼ਿੰਦਗੀ 'ਚ ਕਦੀ ਦੋ ਨੰਬਰ ਦੀ ਕਮਾਈ ਨਾ ਕੀਤੀ ਹੋਵੇ, ਕਿਸੇ ਦਾ ਬੁਰਾ ਨਾ ਕੀਤਾ ਹੋਵੇ, ਪੈਂਟ ਕਮੀਜ਼ ਪਾ ਕੇ ਤੁਹਾਡੇ ਲਾਗਿਓਂ ਦੀ ਲੰਘ ਜਾਏ, ਤੁਸੀਂ ਕਦੀ ਕਿਹਾ ਇਹ ਸੰਤ ਜਾ ਰਿਹਾ? ਕਈਆਂ ਦੇ ਘਰ ਲੁੱਟ ਕੇ ਖਾ ਗਿਆ ਹੋਵੇ, ਬਲਾਤਕਾਰਾਂ ਦੇ ਕੇਸ ਚੱਲਦੇ ਹੋਣ, ਦੁਨੀਆਂ ਦੇ ਉੱਤੇ ਤਬਾਹੀ ਮਚਾਈ ਹੋਵੇ, ਬਸ ਗੋਲ ਪਰਨਾ ਵੱਧਾ ਹੋਵੇ, ਗਿੱਟਿਆਂ ਤੱਕ ਚੋਲਾ ਪਾਇਆ ਹੋਵੇ, ਇੱਕ ਦੋ ਸਿਮਰਨੇ ਹੱਥ ਵਿੱਚ ਫੜੇ ਹੋਣ, ਅਤੇ ਵਧੋ ਵਧੀ ਸਿਰ ਝੁਕਾਈ ਜਾਏਗਾ ਬੰਦਾ, ਵਾਹ ਜੀ ਵਾਹ ਮਹਾਂਪੁਰਖ ਜੀ ਜਾ ਰਹੇ ਨੇ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਜਿਹੜੇ ਬਾਬਿਆਂ ਦੇ ਤੁਸੀਂ ਪੈਰਾਂ 'ਤੇ ਮੱਥਾ ਟੇਕਦੇ ਹੋ ਨਾ, ਜੇ ਇਹਨਾਂ ਨੂੰ ਪੈਂਟ ਕਮੀਜ਼ ਪਾ ਕੇ ਜੀਨ ਦੀ ਪੈਂਟ ਪਵਾਈ ਹੋਵੇ, ਤਾਂ ਤੁਹਾਡੇ ਲਾਗਿਓਂ ਦੇ ਲੰਘਾ ਦਿਓ, ਤੁਹਾਡਾ ਵੇਖਣ ਨੂੰ ਚਿੱਤ ਵੀ ਨਹੀਂ ਕਰਨਾ, ਕਿਉਂਕਿ ਤੁਹਾਡੇ ਲਾਗਿਓਂ ਦੇ ਲੰਘ ਜਾਣਾ। ਪਰ ਜਦੋਂ ਚੋਲਾ ਦਿਸਦਾ ਦੂਰੋਂ ਹੀ ਲਿਸ਼ਕਦਾ, ਉਦੋਂ ਦੂਰੋਂ ਲੱਗਦਾ ਮਹਾਂਪੁਰਖ ਜੀ ਆ ਗਏ, ਮਹਾਂਪੁਰਖ ਜੀ ਆ ਗਏ। ਕਦੀ ਵੇਖਣਾ, ਮੈਂ ਤਾਂ ਵੱਡਿਆਂ ਦੀਵਾਨਾਂ 'ਚ ਬੋਲਿਆ, ਕਿਤੇ ਦੀਵਾਨ ਸਜਿਆ ਹੋਵੇ ਅਤੇ ਬਾਬਾ ਜੀ ਨੂੰ ਸੰਗਤ ਡੀਕ ਰਹੀ ਹੋਵੇ, ਅਤੇ ਥੋੜ੍ਹਾ ਜਿਹਾ ਦੂਰ ਜਾ ਕੇ ਬਾਬੇ ਨੂੰ ਕਹੇ ਵੀ ਚੋਲਾ ਉਤਾਰ ਦਿਓ, ਤੁਸੀਂ ਇੱਥੋਂ ਪੈਂਟ ਕਮੀਜ਼ ਪਾ ਕੇ ਜਾਓ, ਸੰਗਤਾਂ ਵੇਖਣਾ ਬਾਬਾ ਜੀ ਦੇ ਆਏ ਨਹੀਂ, ਮਹਾਂਪੁਰਖ 'ਤੇ ਆਏ ਨਹੀਂ, ਨਾ ਕਿ ਨੇ ਮੱਥਾ ਟੇਕਣਾ। ਪੈਂਟ ਕਮੀਜ਼ ਵਾਲੇ ਦੇ ਅੱਗੇ ਕੋਈ ਮੱਥਾ ਨਹੀਂ ਟੇਕਦਾ, ਚੋਲੇ ਅੱਗੇ ਟੇਕਦੇ। ਉਹੋ ਹੀ ਬੰਦਾ ਹੈ ਪੈਂਟ ਕਮੀਜ਼ ਪਾ ਲੈ ਅਤੇ ਕਹਿੰਦੇ ਪੜ੍ਹਿਆ ਲਿਖਿਆ, ਚੋਲਾ ਪਾ ਲੈ ਕਹਿੰਦੇ ਵਾਹ 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 ਮਹਾਂਪੁਰਖ ਜੀ ਆ ਗਏ। ਇਹਦਾ ਅਰਥ ਬੰਦਾ ਕੁਝ ਨਹੀਂ, ਚੋਲੇ ਨੇ ਮਹਾਂਪੁਰਖ ਬਣਾਇਆ ਉਸਨੂੰ, ਪਹਿਰਾਵਾ ਵੇਖ ਕੇ ਝੁਕੇ ਜੇ ਨਾ। ਸਤਿਗੁਰ ਨੇ ਇਹੋ ਹੀ ਤਾਂ ਖਿਆਲ ਦਿੱਤਾ ਸੀ, ਫਾਹੀ ਸੁਰਤ ਮਲੂਕੀ ਵੇਸ਼ ਹੋਂ ਠਗਵਾੜਾ ਠੱਗੀ ਦੇਸ਼। ਕਹਿਣ ਲੱਗੇ ਇਹੋ ਹੀ ਤਾਂ ਗੱਲ ਸੀ ਵੀ ਪੂਰੇ ਵਰਲਡ ਵਿੱਚ ਵੇਖ ਲਓ ਤੁਸੀਂ, ਬੜੇ ਵਕੀਲ ਨੇ ਇਮਾਨਦਾਰ, ਬੜੇ ਜੱਜ ਨੇ ਇਮਾਨਦਾਰ, ਬੜੇ ਡਾਕਟਰ ਨੇ ਇਮਾਨਦਾਰ, ਪਰ ਕਦੀ ਕਿਸੇ ਨੇ ਆਖਿਆ ਜੀ ਮਹਾਂਪੁਰਖ ਆ ਗਏ ਨੇ? ਬਸ ਬੜਾ ਸੌਖਾ ਹੈ, ਗੋਲ ਪਹਿਰਾਵਾ, ਗੋਲ ਦਸਤਾਰ ਸਜਾਈ ਹੋਵੇ, ਪਹਿਰਾਵਾ ਲੰਮਾ ਚੋਲਾ ਪਾਇਆ ਹੋਵੇ, ਹੱਥ ਵਿੱਚ ਕਰਮਾਲ ਫੜਿਆ ਹੋਵੇ, ਤੌਲੀਆ ਹੋਵੇ ਨਾਲ, ਗੜਵੇ ਵਾਲਾ ਨਾਲ ਹੋਵੇ, ਕੁਝ ਨਾਲ ਚੇਲੇ ਹੋਣ, ਬਸ ਕੀਮਤੀਆਂ ਚੁੰਨੀਆਂ ਦੇ ਨਾਲ ਬੀਬੀਆਂ ਉਹਨਾਂ ਦੀਆਂ ਗੱਡੀਆਂ ਦੇ ਬੰਪਰ ਸਾਫ਼ ਕਰੀ ਜਾਂਦੀਆਂ ਨੇ, ਮਿੱਟੀ ਚੁੱਕ ਕੇ ਗੱਡੀ ਦੀ ਘਰ ਖੜੀ ਜਾਂਦੀ ਹੈ। ਵਾਹ ਜੀ ਵਾਹ, ਮਹਾਂਪੁਰਖ ਇੱਕ ਵਾਰ ਆ ਜਾਣ, ਜੀਵਨ ਪਾਰ ਉਤਾਰਾ ਹੋ ਜਾਣਾ ਸਾਡਾ। ਦਰਸ਼ਨ ਗੁਰੂ ਸਾਹਿਬ ਕਿੱਥੇ? ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਨਾਲ ਕਿਸੇ ਨੂੰ ਠੰਡ ਨਹੀਂ ਪੈਂਦੀ। 35 ਮਹਾਂਪੁਰਖ ਜਿਨ੍ਹਾਂ ਦੇ ਬਚਨ ਸਤਿਗੁਰ ਬਚਨ ਤੁਹਾਰੇ ਨਿਰਗੁਣ ਨਿਸਤਾਰੇ, ਇੱਥੇ ਵਿਸ਼ਵਾਸ ਨਹੀਂ ਆਉਂਦਾ ਜਿੰਨੀ ਦੇਰ ਤੱਕ ਬੰਦਿਆਂ ਦੇ ਬਚਨ ਨਾ ਕਰਾਏ ਜਾਣ। ਬੜੀ ਸੌਖੀ ਦੁਕਾਨ ਚੱਲੀ, ਉਹਨਾਂ ਨੂੰ ਪਤਾ ਸੀ ਵੀ ਚੋਲਿਆਂ ਨਾਲ ਗੱਲ ਬਣਨੀ ਹੈ, ਉਹਨਾਂ ਨੇ ਲੰਮੇ ਲੰਮੇ ਚੋਲੇ ਸਵਾਲਿਆ, ਖੁੱਲ੍ਹਾ ਕੱਪੜਾ ਮਹਿੰਗਾ, ਨੰਦ ਵੱਜ ਗਏ, ਸੰਸਾਰ ਦੇ ਲੋਕਾਂ ਨੇ ਮੱਥੇ ਟੇਕ ਛੱਡੇ। ਬਾਬੇ ਕਬੀਰ ਨੂੰ ਕਹਿਣਾ ਪਿਆ, ਮਾਥੇ ਤਿਲਕ ਹੱਥ ਮਾਲਾ ਬਾਨਾ ਬਾਣਾ ਵਰਦੀ ਲੋਗਨ ਰਾਮ ਖਿਲਾਉਣਾ ਜਾਣਾ। ਬੜਾ ਸੌਖਾ ਹੈ ਦੁਨੀਆਂ 'ਤੇ ਭਰਮਾਉਣ ਲਈ, ਬੜੀ ਸੌਖੀ ਪਰਿਭਾਸ਼ਾ ਹੈ। ਮਾਂ ਬਾਪ ਨੇ ਸਕੂਲੇ ਘੱਲਿਆ, ਸਕੂਲੇ ਪੜ੍ਹਨਾ ਨਹੀਂ ਆਇਆ, ਸਕੂਲ ਵਾਲਿਆਂ ਕੱਢ ਦਿੱਤਾ, ਘਰ ਮਾਂ ਬਾਪ ਨੇ ਰੱਖਿਆ, ਉਹਨੇ ਕਿਹਾ ਚਲੋ ਚਾਰ ਇੱਟਾਂ ਲਾਓ, ਡੇਰਾ ਬਣਾਓ, ਕੌਮ ਦੀਆਂ ਇਮਾਰਤਾਂ ਬਣਾਵਾਂਗੇ। ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂ। ਕੁਲਬੀਰ ਸਿੰਘ ਕੌੜੇ ਨੇ ਇੱਕ ਪੁਸਤਕ ਲਿਖੀ ਸੀ, ਤੇ ਸਿੱਖ ਵੀ ਨਿਗਲਿਆ ਗਿਆ, ਤੇ ਸਿੱਖ ਵੀ ਨਿਗਲਿਆ ਗਿਆ। ਮੈਂ ਹਰ ਜਗ੍ਹਾ ਬੇਨਤੀ ਕਰਦਾ, ਹਰ ਸਿੱਖ ਦੇ ਘਰ ਉਹ ਪੁਸਤਕ ਚਾਹੀਦੀ ਹੈ। ਪਤਾ ਕੀ ਬਣਾਈ ਹੈ ਪੁਸਤਕ? ਇੱਕ ਅਜਗਰ ਸੱਪ, ਉਹਦਾ ਮੂੰਹ ਟੱਡਿਆ ਹੋਇਆ ਅਤੇ ਗਾਤਰੇ ਵਾਲਾ ਸਿੱਖ ਉਹਦੇ ਮੂੰਹ 'ਚ ਵੜਦਾ ਵਿਖਾਇਆ, ਵੀ ਅਜਗਰ ਬ੍ਰਾਹਮਣ ਹੈ, ਸਿੱਖਾਂ ਨੂੰ ਵੀ ਖਾ ਗਿਆ, ਜੈਨ ਮਤ ਖਾ ਗਿਆ, ਈਸਾਈ ਮਤ ਖਾ ਗਿਆ, ਬੁੱਧ ਨੂੰ ਖਾ ਗਿਆ, ਹੁਣ ਸਿੱਖੋ ਤੁਹਾਨੂੰ ਖਾ ਰਿਹਾ ਹੈ। ਕਿੱਦਾਂ ਖਾ ਰਿਹਾ? ਉਹ 'ਚ ਪੁਆਇੰਟ ਦਿੱਤੇ ਹੋਏ ਨੇ, ਅਤੇ ਸਿੱਖ ਵੀ ਨਿਗਲਿਆ ਗਿਆ। ਕੁਲਬੀਰ ਸਿੰਘ ਕੌੜਾ ਵੈਸੇ ਅੱਜ ਦੁਨੀਆਂ 'ਤੇ ਹੈ ਨਹੀਂ, ਉਹਨਾਂ ਦੀ ਦੁਨੀਆਂ ਤੋਂ ਚੜ੍ਹਾਈ ਕਰ ਚੁੱਕੇ ਨੇ। ਉਹਨਾਂ ਨੇ ਇੱਕ ਹਵਾਲਾ ਦਿੱਤਾ ਹਰਿਆਣੇ ਦੇ ਇੱਕ ਡੇਰੇ ਦਾ, ਮੈਂ ਪੁਸਤਕ ਦਾ ਨਾਂ ਤਾਂ ਲਿਆ ਵੀ ਜਿਨ੍ਹਾਂ ਕੋਲ ਹੋ ਗਈ ਜਾ ਕੇ ਪੜ੍ਹ ਲੈਣਾ ਤੁਸੀਂ। ਉਹ ਕਹਿੰਦੇ ਇੱਕ ਡੇਰੇ 'ਚ ਅਸੀਂ ਗਏ ਅਤੇ ਲੈਂਟਰ ਪੈਣਾ ਸੀ, ਲੈਂਟਰ ਹਰਿਆਣੇ 'ਚ ਲੈਂਟਰ ਪੈਣਾ ਸੀ। ਕਹਿਣ ਲੱਗੇ ਉਸ ਦਿਨ ਹੜਤਾਲ ਸੀ ਅਤੇ ਰੇਤਾ ਦੇ ਟਰੱਕ ਦੂਰ ਹੀ ਖਲੋ ਗਏ, ਅਤੇ ਕਾਰੀਗਰ ਜਿਨ੍ਹਾਂ ਨੇ ਲੈਂਟਰ ਪਾਉਣਾ ਸੀ ਆਣ ਕੇ ਕਹਿੰਦੇ ਬਾਬਾ ਜੀ ਰੇਤਾ ਨਹੀਂ ਆਈ, ਲੈਂਟਰ ਪਾਉਣਾ ਸੀ, ਕਿੱਦਾਂ ਪਾਈਏ? ਕਹਿੰਦੇ ਸੀਮਿੰਟ ਅਤੇ ਬਜਰੀ ਦਾ ਹੀ ਪਾ ਦਿਉ। ਕਹਿੰਦਾ ਮੈਂ ਵੀ ਬੈਠਾ ਸੋਚਾਂ, ਕਹਿੰਦਾ ਉਦੋਂ ਮੇਰੀ ਵੀ ਸ਼ਰਧਾ ਹੁੰਦੀ ਸੀ, ਮੈਂ ਕਿਹਾ ਵੀ ਮਹਾਂਪੁਰਖ ਕਰਨੀ ਵਾਲੇ ਹੋ ਸਕਦਾ ਰੇਤਾ ਤੋਂ ਬਿਨਾਂ ਸੀਮਿੰਟ ਅਤੇ ਬਜਰੀ ਰਲਾ ਕੇ ਪਾ ਦੇਣ। ਕਹਿੰਦਾ ਮੈਂ ਵੀ ਪ੍ਰਭਾਵਿਤ। ਕਹਿੰਦੇ ਉਹ ਹੀ ਗੱਲ ਹੋਈ, ਹੜਤਾਲ ਹੋਣ ਕਰਕੇ ਰੇਤਾ ਦੇ ਟਰੱਕ ਪਹੁੰਚ ਨਾ ਸਕੇ, ਬਜਰੀ ਦੇ ਵਿੱਚ ਸੀਮਿੰਟ ਰਲਾ ਕੇ ਲੈਂਟਰ ਪਾ ਤਾ, ਪਾਣੀ ਪਾ ਤਾ। ਕਹਿੰਦਾ ਮੈਂ 15 ਦਿਨਾਂ ਬਾਅਦ ਜਦੋਂ ਗਿਆ, 20 ਦਿਨਾਂ ਬਾਅਦ ਤਾਂ ਲੈਂਟਰ ਖੁੱਲ੍ਹਣਾ ਸੀ, ਜਦੋਂ ਵੇਖਿਆ ਅਤੇ ਉਹ ਜਦੋਂ ਲੈਂਟਰ ਖੋਲ੍ਹਣ ਅਤੇ 13 ਪਾਟੀਆਂ। ਕਹਿੰਦਾ ਮੈਂ ਜਦੋਂ ਵੇਖਿਆ ਜਾ ਕੇ ਅਤੇ ਉਹ ਕਾਰੀਗਰ ਆਣ ਕੇ ਕਹਿੰਦੇ ਬਾਬਾ ਜੀ ਅੱਜ ਲੈਂਟਰ ਖੋਲ੍ਹਤਾ, ਲੈਂਟਰ 'ਤੇ ਪਾਟ ਗਿਆ। ਬਾਬਾ ਪੁੱਛਦਾ ਕਿਉਂ ਪਾਟਾ? ਕਹਿੰਦੇ ਜੀ ਆਪਾਂ ਰੇਤਾ ਨਹੀਂ ਸੀ ਨਾ ਪਾਈ ਤਾਂ ਕਰਕੇ ਪਾਟ ਗਿਆ। ਹੁਣ ਬਾਬਾ ਕਹਿੰਦਾ ਤੁਸੀਂ ਮੈਨੂੰ ਉਦੋਂ ਕਿਹਨਾਂ ਦੱਸਿਆ ਵੀ ਰੇਤਾ ਦੇ ਨਾਲ ਲੈਂਟਰ ਪਾਉਣਾ ਹੈ? ਕਹਿੰਦਾ ਜੀ ਤੁਸਾਂ ਹੀ ਆਖਿਆ ਸੀ ਵੀ ਰੇਤਾ ਅੱਜ ਆਉਣੀ ਕੋਈ ਨਹੀਂ, ਹੜਤਾਲ ਹੈ, ਤੁਸੀਂ ਕਿਹਾ ਸੀਮਿੰਟ ਅਤੇ ਬਜਰੀ ਦਾ ਪਾ ਦਿਓ, ਅਸੀਂ ਕਿਹਾ ਮਹਾਂਪੁਰਖ ਨਹੀਂ ਹੋ ਸਕਦਾ, ਉੱਦਾਂ ਸਾਨੂੰ ਪਤਾ ਸੀ ਵੀ ਰੇਤਾ ਤੋਂ ਬਿਨਾਂ ਪੈਂਦਾ ਨਹੀਂ, ਅਸੀਂ ਕਿਹਾ ਮਹਾਂਪੁਰਖਾ ਕਰਨੀ ਵਾਲੇ ਹੋ ਸਕਦਾ, ਇਹਨਾਂ ਦੀ ਸ਼ਕਤੀ ਨੇ ਰੇਤਾ ਆ ਜਾਏ, ਅਸੀਂ ਪਾ ਤਾ। ਇਹ ਕਹਾਣੀ ਨਹੀਂ ਭਾਗਾਂ ਵਾਲੇ ਹੋ, ਇਹ ਹਰਿਆਣੇ 'ਚ ਘਟਨਾ ਵਾਪਰੀ, ਪੁਸਤਕ ਵਿੱਚ ਕੁਲਵੀਰ ਸਿੰਘ ਕੌੜੇ ਨੇ ਲਿਖਿਆ ਹੈ। ਕਹਿੰਦਾ ਕਈ ਟਰੱਕ ਬਜਰੀ ਅਤੇ ਸੀਮਿੰਟ ਦੇ ਬਰਬਾਦ ਹੋਏ, ਆਣ ਕੇ ਕਾਰੀਗਰ ਪੁੱਛਦੇ ਨੇ ਬਾਬਾ ਜੀ ਹੁਣ ਕੀ ਕਰੀਏ, ਲੈਂਟਰ ਪਾਟ ਗਿਆ ਅਤੇ ਕਾਮਯਾਬ ਨਹੀਂ ਹੋਣਾ। ਕਹਿੰਦੇ ਹੁਣ? ਕਹਿੰਦੇ ਤੋੜ ਦਿਓ। ਕਹਿੰਦੇ ਜੀ ਤੋੜ ਕੇ ਸੁੱਟੀਏ ਕਿੱਥੇ? ਕਹਿੰਦੇ ਪਰੇ ਖੱਡਾ ਪੁੱਟ ਕੇ ਉੱਥੇ ਨੱਪ ਦਿਓ, ਇੱਕ ਹੋਰ ਪਾ ਦਿਓ, ਹੁਣ ਐਂ ਕਰੋ ਰੇਤਾ ਵਾਲਾ ਪਾ ਦਿਓ, ਰੇਤਾ ਰਲਾ ਕੇ ਪਾਓ ਲੈਂਟਰ। ਹੁਣ ਉਹ ਪੈਸਾ ਕਿਹਦਾ ਸੀ? ਭਾਗਾਂ ਵਾਲੇ ਹੋ, ਕੌਮ ਦਾ ਸੀ, ਤੁਹਾਡਿਆਂ ਭੈਣਾਂ ਭਰਾਵਾਂ ਦਾ ਸੀ, ਜਿਨ੍ਹਾਂ ਨੇ ਘਰ ਦੇ ਚੁੱਲ੍ਹੇ ਨਹੀਂ ਬਣਾਏ, ਕੌਮ ਦੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹੋ ਰਿਹਾ ਇਹ ਕੁਲਵੀਰ ਸਿੰਘ ਕੌੜੇ ਨੇ ਲਿਖਿਆ ਆਪਣੀ ਪੁਸਤਕ ਵਿੱਚ, ਉਹਨੇ ਲਿਖਿਆ, ਉਹਨੇ ਆਖਿਆ ਜਦੋਂ ਪੰਜਾਬ ਦਾ ਇੱਕ ਬਾਬਾ ਰਾਜਸਥਾਨ ਦੇ ਕਿਸੇ ਮਾਰਵਾੜੀ ਕੋਲੋਂ ਮਾਰਬਲ ਖਰੀਦ ਲਿਆਉਂਦਾ ਹੈ ਨਾ, ਅਤੇ ਉਹ ਮਾਰਵਾੜੀ ਕਹਿੰਦਾ ਹੈ ਇੱਕ ਬਾਬਾ ਇੱਕ ਵਾਰ ਮੇਰੇ ਕੋਲੋਂ ਮਾਰਬਲ ਲੈ ਜਾਏ, ਭਾਵੇਂ 2 ਸਾਲ ਮੇਰੀ ਦੁਕਾਨ 'ਤੇ ਕੋਈ ਨਾ ਆਵੇ, ਮੈਨੂੰ ਰੋਟੀ ਮਿਲਦੀ ਜਾਣੀ ਇੱਕ ਵਾਰੀ ਬਾਬਾ ਆ ਜਾਏ ਤਾਂ। ਇੰਨੀ ਮੋਟੀ ਕਮਾਈ ਕਿਵੇਂ ਕਰ ਲੈਂਦੇ? ਕਾਰਨ ਬਿਆਨ ਕੀਤਾ ਉਹਨੇ ਆਪਣੀ ਪੁਸਤਕ 'ਚ, ਕਾਰਨ ਇਹ ਬਿਆਨ ਕੀਤਾ, ਕਹਿੰਦੇ ਜਦੋਂ ਗੱਡੀ ਵਿੱਚ ਬਹਿ ਕੇ, ਏਸੀ ਗੱਡੀ 'ਚ ਬਹਿ ਕੇ ਬਾਬਾ ਜੀ ਵਧੀਆ ਕਾਰੀਗਰ ਨਾਲ ਖੜ ਕੇ ਮਾਰਬਲ ਪਾਸ ਕਰਕੇ ਆਉਂਦੇ ਨੇ, ਮਾਰਬਲ ਲੋਟ ਹੋਣ ਲੱਗ ਪੈਂਦਾ ਹੈ, ਬਾਬਾ ਜੀ ਗੱਡੀ 'ਚ ਬਹਿ ਕੇ ਡੇਰੇ ਆ ਜਾਂਦੇ ਨੇ, ਡਰਾਈਵਰਾਂ ਦੇ ਨਾਲ ਮਾਰਬਲ ਵਾਲਿਆਂ ਦੀ ਰਲੀ ਹੁੰਦੀ ਹੈ, ਉਹ ਰਾਹ 'ਚ ਆਣ ਕੇ ਗੱਡੀਆਂ ਮੋੜ ਕੇ ਮਹਿੰਗਾ ਮਾਰਬਲ ਲਾ ਕੇ ਸਸਤਾ ਲੱਦ ਲਿਆਉਂਦੇ ਨੇ, ਪੈਸਾ ਮਹਿੰਗੇ ਦਾ, ਮਾਰਬਲ ਸਸਤਾ, ਜਦੋਂ ਡੇਰੇ 'ਚ ਆਣ ਕੇ ਉਤਰਦਾ ਅਤੇ ਉਹ ਮਾਰਬਲ ਉਹ ਨਹੀਂ ਹੁੰਦਾ ਜਿਹੜਾ ਪਾਸ ਕਰਕੇ ਆਏ ਹੁੰਦੇ ਨੇ, ਅਤੇ ਜੇ ਇੱਥੇ ਪਤਾ ਲੱਗ ਜੇ ਉਹ ਮਾਰਬਲ ਨਹੀਂ ਆਇਆ ਤਾਂ ਬਾਬੇ ਜੀ ਦੀ ਬ੍ਰਹਮ ਗਿਆਨ ਤਾਂ ਕਿੱਥੇ ਗਈ? ਬ੍ਰਹਮ ਗਿਆਨੀ ਤਾਂ ਅੰਤਰਜਾਮੀ ਹੁੰਦਾ ਹੈ। ਹੁਣ ਉਹ ਕਹਿੰਦੇ ਇਹਨੂੰ ਨਾ ਰਾਤੋਂ ਰਾਤ ਦਫਨਾ ਦਿਓ, ਗਟਰ ਪੁੱਟ ਕੇ, ਮਿੱਟੀ ਪੁੱਟ ਕੇ, JCP ਮਸ਼ੀਨ ਲਿਆਓ, ਧਰਤੀ ਪੁੱਟ ਕੇ ਵਿੱਚ ਦਫਨਾ ਦਿਓ, ਹੁਣ ਐਰਕੀ ਆਪਾਂ ਆਪ ਨਾਲ ਜਾ ਕੇ ਮਾਰਬਲ ਲੈ ਕੇ ਆਵਾਂਗੇ। ਇਹ ਕੁਲਵੀਰ ਸਿੰਘ ਕੌੜੇ ਨੇ ਅਤੇ ਸਿੱਖ ਵੀ ਨਿਕਲਿਆ ਗਿਆ ਪੁਸਤਕ ਵਿੱਚ ਹਵਾਲਿਆਂ ਸਹਿਤ ਲਿਖੀ ਹੈ ਗੱਲ, ਉਹਨਾਂ ਦੇ ਚਰਨਾਂ 'ਤੇ ਨਮਸਕਾਰਾਂ ਹੋ ਰਹੀਆਂ ਨੇ, ਚਰਨਾਂ 'ਤੇ ਸਿਰ ਝੁਕਾਏ ਜਾ ਰਹੇ ਨੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸੁੱਚੀ ਵਿਚਾਰ ਨੂੰ ਆਪਣੇ ਜੀਵਨ 'ਚੋਂ ਪਾਸੇ ਕੀਤਾ ਜਾ ਰਿਹਾ, ਸਿਧਾਂਤ ਨੂੰ ਆਪਣੇ ਜੀਵਨ 'ਚੋਂ ਲੋਭ ਕੀਤਾ ਜਾ ਰਿਹਾ। ਪਾਗਾਂ ਵਾਲੇ ਉਹ ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋਂ ਮਹਿਲੀ ਨਿਕਟ ਨਾ। ਕਹਿੰਦਾ ਮੈਂ ਮਹਿਲ 'ਚ ਪਹੁੰਚ ਗਿਆ, ਕਹਿੰਦਾ ਮੈਂ ਸੱਚ ਪਾ ਲਿਆ, ਜੇ ਨਿਕਟ ਵੀ ਨਹੀਂ ਹੈਗਾ ਸੱਚ ਦੇ। ਅਤੀਤ ਸਦਾਏ ਖਵਾਉਂਦਾ ਤਿਆਗੀ ਹੈ, ਪਰ ਮਾਇਆ ਕਾ ਮਤ ਮਤਿਆ ਹੋਇਆ, ਮਸਤ ਹੋਇਆ, ਖਵਾਉਂਦਾ ਤਿਆਗੀ ਹੈ। ਬੜੇ ਸੰਸਾਰ 'ਤੇ ਐਸੇ ਸਥਾਨ ਨੇ ਜਿੱਥੇ ਤਿਆਗੀ ਖਵਾਉਂਦੇ ਨੇ, ਜਿੱਥੇ ਇਹ ਕਿਹਾ ਜਾਂਦਾ ਜੀ ਸਾਡੇ 'ਤੇ ਬਾਬਾ ਜੀ, ਵੈਸੇ ਕਈ ਉਹਨਾਂ ਦੇ ਚੇਲੇ ਬੜਾ ਪ੍ਰਚਾਰ ਕਰਦੇ ਕਮਾਲ ਦਾ, ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਵੈਸੇ ਕੱਪੜਾ ਪਾਉਂਦੇ ਨੇ, ਰੋਟੀ ਖਾਂਦੇ ਨੇ, ਸਾਰਾ ਹੀ ਮਾਇਆ ਨਾਲ ਆਉਂਦਾ ਹੈ, ਕੱਪੜਾ ਵੀ ਜਿਹੜਾ ਮਾਇਆ ਨਾਲ ਆਉਂਦਾ ਹੈ, ਸੀਣ ਵਾਲਾ ਦਰਜੀ ਵੀ ਮਾਇਆ ਲੈਂਦਾ ਹੈ, ਰੋਟੀ ਵੀ ਮਾਇਆ ਨਾਲ ਆਉਂਦੀ ਹੈ, ਪਾਣੀ ਵੀ, ਹਰ ਚੀਜ਼ ਪੈਸੇ ਨਾਲ ਆਉਂਦੀ ਹੈ। ਪਰ ਤਿਆਗੀ ਨੇ, ਲੋਕਾਂ 'ਤੇ ਬੜਾ ਪ੍ਰਭਾਵ ਹੈ, ਵੇਖੋ ਜੀ ਕੋਈ ਮਾਇਆ ਲੈ ਕੇ ਜਾਵੇ ਉਹ 'ਤੇ ਹੱਥ ਹੀ ਨਹੀਂ ਲਾਉਂਦੇ, ਵੈਸੇ ਕੋਈ ਬਦਾਮ ਰੋਗਨ ਦਾ ਪੀਪਾ ਚੜ੍ਹਾ ਜਾਏ, ਕੋਈ ਵੈਸੇ ਸੁੱਕੀ ਸਮੱਗਰੀ ਚੜ੍ਹਾ ਜਾਏ, ਕਈਆਂ ਗੁਟਕਿਆਂ ਦੇ ਆਰੰਭ ਵਿੱਚ ਇਹ ਗੱਲ ਲਿਖੀ ਹੋਈ ਹੈ, ਤੁਸੀਂ ਸਾਡੇ ਡੇਰੇ ਆਓ ਅਤੇ ਆਹ ਚੀਜ਼ਾਂ ਚੜ੍ਹਾ ਦਿਓ, ਲੋਕ ਲੈ ਕੇ ਜਾਂਦੇ ਨੇ। ਪਬਲਿਕ ਲੈ ਦੁਖੀ ਹੈ, ਦੁਖੀ ਕਹਿੰਦੇ ਵੀ ਸ਼ਾਇਦ ਆਹ ਚੀਜ਼ ਚੜ੍ਹਾਉਣ ਨਾਲ ਗੱਲ ਬਣ ਜਾਣੀ ਹੈ ਸਾਡੀ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹਿ ਮੁੱਖ ਰਾਤਾ। ਮਨ ਵਿੱਚ ਪ੍ਰੀਤ ਹੈ ਨਹੀਂ, ਮੁੱਖੋਂ ਕਹਿੰਦਾ ਮੈਂ ਰਤਿਆ ਹੋਇਆ। ਬਾਹਰ ਦੇ NRI ਵੀਰਾਂ ਨੇ ਸਾਨੂੰ ਬਾਹਰ ਅਕਸਰ ਜਾਣ ਦਾ ਮੌਕਾ, NRI ਵੀਰਾਂ ਨੇ ਇੱਕ ਇੱਕ ਜਾਣਾ, ਇੱਕ ਇੱਕ ਬਾਬੇ ਨੂੰ 50-50 ਲੱਖ ਦੀ ਗੱਡੀ ਦੇ ਦਿੰਦਾ। ਆ ਪਿਛਲੇ ਦਿਨੀ ਬਾਹਰ ਜਾਣ ਦਾ ਮੌਕਾ ਮਿਲਿਆ ਅਤੇ ਇੱਕ ਬਜ਼ੁਰਗ ਮੈਨੂੰ ਕਹਿੰਦਾ ਗਿਆਨੀ ਜੀ, ਆ ਜਿਹੜੇ ਬਾਬੇ ਵਹਿਮਾਂ ਭਰਮਾਂ 'ਚ ਪਾ ਕੇ ਲੁੱਟ ਕੇ ਮੱਥੇ ਟਿਕਾਉਂਦੇ ਨੇ, ਇਹਨਾਂ ਦੀਆਂ ਗੱਲਾਂ ਤੁਸੀਂ ਸਾਨੂੰ ਕਿਉਂ ਸੁਣਾਉਂਦੇ ਹੋ? ਇਹਨਾਂ ਦੀਆਂ ਗੱਲਾਂ ਬਾਬਿਆਂ ਨੂੰ ਜਾ ਕੇ ਸੁਣਾਓ, ਪੰਜਾਬ ਸੁਣਾਓ। ਮੈਂ ਕਿਹਾ ਵਾਹ ਵਾਹ, ਬਹੁਤ ਵਧੀਆ ਗੱਲ ਹੈ। ਮੈਂ ਕਿਹਾ ਬੜਾ ਵਧੀਆ ਬਜ਼ੁਰਗੋ ਸਵਾਲ ਕੀਤਾ ਜੇ। ਮੈਂ ਕਿਹਾ ਪੰਜਾਬ ਜਾਂਦੇ ਹੁੰਦੇ ਜੇ? ਕਹਿੰਦੇ ਹਾਂ, 6-7 ਸਾਲਾਂ ਬਾਅਦ ਇੱਕ ਵਾਰ ਜਾਈਦਾ, ਰਿਸ਼ਤੇਦਾਰ ਨੇ ਨਾ ਪੰਜਾਬ। ਮੈਂ ਕਿਹਾ ਉੱਥੇ ਕੋਈ ਦਸਵੰਧ ਕੱਢ ਕੇ ਖੜਦੇ ਹੁੰਦੇ ਜੇ? ਕਹਿੰਦੇ ਹਾਂਜੀ, ਖੜਦੇ ਹੁੰਦੇ ਹਾਂ। ਮੈਂ ਕਿਹਾ ਦਸਵੰਧ ਕਿੰਨਾ ਕੁ ਲੈ ਜਾਂਦੇ ਜੇ? ਕਹਿੰਦੇ ਇੱਦਾਂ ਹੀ $10-12,000 ਲੈ ਜਾਈਦਾ ਕਦੀ। ਮੈਂ ਕਿਹਾ ਕਿੱਥੇ ਦੇ ਕੇ ਆਉਂਦੇ ਜੇ? ਉਹ ਸੁੱਖ ਨਾਲ ਫਲਾਣੇ ਮਹਾਂਪੁਰਖ ਬੜੀ ਸੇਵਾ ਕਰ ਰਹੇ ਨੇ, ਉੱਥੇ ਉਹਨਾਂ ਨੂੰ ਚੜ੍ਹਾ ਆਈਦਾ। ਮੈਂ ਕਿਹਾ ਇੱਧਰ ਆਓ, ਹੁਣ ਬਹਿ ਜਾਓ, ਮੈਂ ਤੁਹਾਨੂੰ ਦੱਸਦਾ। ਮੈਂ ਕਿਹਾ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰ ਦਾ ਸਿੱਖ ਇੱਕ ਜਾਣਾ ਇੱਕ ਬਾਬੇ ਨੂੰ ਇੱਕ ਕਣਕ ਦੀ ਬੋਰੀ ਦੇਵੇ ਅਤੇ 100 ਜਾਣਾ ਰਲ ਕੇ ਬਾਬੇ ਨੂੰ ਲੱਖ ਰੁਪਇਆ ਇਕੱਠਾ ਕਰਕੇ ਦਿੰਦਾ, 100 ਜਾਣਾ। ਅਤੇ ਤੁਸੀਂ, ਮੈਂ ਕਿਹਾ ਇਕੱਲੇ ਹੀ 5 ਲੱਖ ਦੇ ਆ, ਇਹਦਾ ਅਰਥ ਹਿੰਦੁਸਤਾਨ ਅਤੇ ਪੰਜਾਬ ਦੇ 500 ਸਿੱਖ ਨੂੰ ਸਮਝਾਉਣਾ ਅਤੇ ਤੁਹਾਨੂੰ ਇਕੱਲੇ ਨੂੰ ਸਮਝਾਉਣਾ ਇੱਕ ਬਰਾਬਰ ਹੈ। ਮੈਂ ਕਿਹਾ ਤੁਸੀਂ ਇਕੱਲੇ ਅੱਗੇ ਬੈਠੇ ਹੋ ਅਤੇ ਤੁਹਾਨੂੰ ਇਕੱਲੇ ਨੂੰ ਕਥਾ ਸੁਣਾਈ ਜਾਈਏ ਨਾ, ਇਹਦਾ ਅਰਥ ਪੰਜਾਬ ਦੇ 500 ਨੂੰ ਸੁਣਾ ਰਹੇ ਹਾਂ। ਕਿਉਂਕਿ ਉਹਨਾਂ ਨੇ 500 ਨੇ ਰਲ ਕੇ ਬਾਬੇ ਨੂੰ 5 ਲੱਖ ਦੇਣਾ, ਤੁਸੀਂ ਇਕੱਲੇ ਹੀ ਦੇ ਆਉਂਦੇ ਜੇ? ਫਿਰ ਤੁਸੀਂ ਇਕੱਲੇ ਬੈਠੇ ਹੋ ਨਾ, ਤੁਹਾਨੂੰ ਇਕੱਲੇ ਨੂੰ ਕਥਾ ਸੁਣਾਈ ਜਾਈਏ ਅਤੇ ਸਾਨੂੰ ਇੰਝ ਲੱਗਦਾ ਕਿ 500 ਬੰਦਾ ਅੱਗੇ ਬੈਠਾ। ਕਹਿੰਦਾ ਕਿਵੇਂ? ਮੈਂ ਕਿਹਾ ਤੁਸੀਂ ਇਕੱਲੇ ਨੇ 500 ਬਾਬੇ ਨੂੰ ਦੇਣਾ, ਜੇ ਤੁਹਾਨੂੰ ਦੱਸੀਏ ਕਿ ਪੰਜਾਬ ਵਿੱਚ ਬੜੇ ਬੱਚੇ ਪੜ੍ਹਨਾ ਚਾਹੁੰਦੇ, ਮਾਂ ਬਾਪ ਪੜ੍ਹਾ ਨਹੀਂ ਸਕਦੇ, ਗਰੀਬ ਨੇ, ਦਿਓਗੇ ਪੈਸਾ? ਬੜੇ ਬੱਚੇ ਇਲਾਜ ਕਰਾਉਣ ਲਈ ਬਿਮਾਰੀਆਂ ਨਾਲ ਜੂਝ ਰਹੇ ਨੇ, ਉਹਨਾਂ ਨੂੰ ਬਚਾਉਣ ਲਈ ਖਰਚ ਕਰੋਗੇ? ਖਾਮੋਸ਼ ਨੇ, ਚੁੱਪ ਨੇ ਭਾਗਾਂ ਵਾਲਿਓ। ਪੈਸਾ ਸਾਡੀ ਕੌਮ ਦਾ ਲੱਗ ਬਹੁਤ ਰਿਹਾ ਹੈ, ਪਰ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਵੜ ਕੇ ਬੁੱਝੀ, ਅਕਲੀ ਕੀਚੈ ਦਾਨ। ਗੁਰੂ ਦੀ ਅਕਲ ਦੇ ਨਾਲ ਪੈਸੇ ਦੀ ਵਰਤੋਂ ਨਹੀਂ ਹੋ ਰਹੀ। ਜਦੋਂ ਗੁਰੂ ਦੀ ਅਕਲ ਆ ਜਾਏਗੀ ਨਾ, ਫਿਰ ਸਾਨੂੰ ਮਨੁੱਖਤਾ ਵਿੱਚੋਂ ਹੀ ਨਿਰੰਕਾਰ ਦੱਸੇਗਾ ਅਤੇ ਇਹਨਾਂ ਦੀ ਸੇਵਾ ਹੀ ਸਾਨੂੰ ਮਾਲਕ ਦੀ ਸੇਵਾ ਨਜ਼ਰ ਆਏਗੀ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁੱਖ ਰਾਤਾ। ਆਪਣੇ ਆਪ ਨੂੰ ਤਿਆਗੀ ਖਵਾਉਂਦਾ ਹੈ, ਪਰ ਤਿਆਗੀ ਹੈ ਕੋਈ ਨਹੀਂ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁੱਖ ਰਾਤਾ, ਕਹੋ ਨਾਨਕ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹੋ ਨਾਨਕ ਪ੍ਰਭ ਬਿਨੋ ਸੁਣੀ ਜੈ। ਹੇ ਨਾਨਕ ਆਖ, ਰੱਬ ਜੀ ਮੇਰੀ ਬੇਨਤੀ ਸੁਣ, ਕੁਚਲ। ਅਸੀਂ ਮੈੜੇ ਜੀਵਨ ਵਾਲੇ ਹਾਂ, ਸਾਡਾ ਕਿਰਦਾਰ ਨੀਵਾਂ ਹੈ, ਕੁਚਲ ਕਠੋਰ, ਅਸੀਂ ਇੰਨੇ ਨਿਰਦਈ ਹਾਂ, ਸਾਨੂੰ ਤਾਂ ਗਵਾਂਢੀ ਦਾ ਦੁੱਖ ਵੀ ਦੁੱਖ ਪ੍ਰਤੀਤ ਨਹੀਂ ਹੁੰਦਾ। ਕੁਚਲ ਕਠੋਰ ਕਾਮੀ, ਅਸੀਂ ਕਾਮੀ ਹਾਂ, ਕਾਮ ਵਾਸ਼ਨਾ ਵਿੱਚ ਗ੍ਰਸਤ ਹੋਏ ਹਾਂ। ਕੁਚਲ ਕਠੋਰ ਕਾਮੀ ਮੁਕਤ ਕੀ ਜੈ, ਮੈਨੂੰ ਇਹਨਾਂ ਤੋਂ ਮੁਕਤ ਕਰ ਦੇ। ਸਿੱਖ ਨੇ ਮਰਨ ਤੋਂ ਬਾਅਦ ਮੁਕਤੀ ਨਹੀਂ ਮੰਗਣੀ, ਇਹ ਮੁਕਤੀ ਮੰਗਣੀ ਹੈ। ਮੈਨੂੰ ਕਾਮ ਤੋਂ ਮੁਕਤ ਕਰ, ਮੈਲੇ ਜੀਵਨ ਤੋਂ ਮੁਕਤ ਕਰ ਦੇ। ਕੁਚਲ ਕਠੋਰ, ਮੇਰੇ ਹਿਰਦੇ ਵਿੱਚੋਂ ਕਠੋਰਤਾ ਨਿਕਲ ਜਾਏ, ਦਇਆ ਆ ਜਾਏ, ਮੈਨੂੰ ਮੁਕਤ ਕਰ ਦੇ। ਕੁਚਲ ਕਠੋਰ ਕਾਮੀ ਮੁਕਤ ਕੀ ਜਾਏ, ਮਾਲਕ ਜੀ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ। ਦਰਸ਼ਨ ਦੇਖੇ ਕੀ ਵਡਿਆਈ, ਮੈਨੂੰ ਇਹ ਵਡਿਆਈ ਦਿਓ ਕਿ ਮੈਂ ਜ਼ਿੰਦਗੀ ਵਿੱਚ ਤੁਹਾਡੇ ਦਰਸ਼ਨ ਕਰ ਸਕਾਂ। ਦਰਸ਼ਨ ਕਰਨ ਦਾ ਅਰਥ ਕੀ ਹੈ? ਅੰਦਰੋਂ ਮਾਲਕ ਨੂੰ ਵੇਖਣਾ। ਅੰਦਰੋਂ ਵੇਖਣ ਦਾ ਅਰਥ ਜਿਹੜੇ ਰੱਬ ਦੇ ਗੁਣ ਨੇ ਆਪਣੇ 'ਚ ਪੈਦਾ ਕਰਨੇ। ਰੱਬ ਨਿਰਵੈਰ ਹੈ, ਮੈਂ ਨਿਰਵੈਰ ਹੋ ਜਾਂ। ਰੱਬ ਅਕਾਲ ਮੂਰਤ ਹੈ, ਅਕਾਲ ਮੂਰਤ ਜਿਹਦੇ 'ਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ, ਨਾ ਬਚਪਨ, ਨਾ ਜਵਾਨੀ, ਨਾ ਵੱਡੇਪਾ। ਇਹ ਗੁਣ ਮੈਂ ਆਪਣੇ ਜੀਵਨ 'ਚ ਕਿਵੇਂ ਲੈ ਕੇ ਆਉਣਾ? ਮੇਰੇ 'ਤੇ ਵੀ ਕੋਈ ਸਮੇਂ ਦਾ ਪ੍ਰਭਾਵ ਨਾ ਹੋਵੇ, ਪਰ ਹੁੰਦਾ ਹੈ। ਬੱਚੇ ਦੇ ਜਨਮ ਵੇਲੇ ਹੋਰ ਰੰਗ ਹੁੰਦਾ ਹੈ, ਜਦੋਂ ਬੱਚੇ ਨੂੰ ਕੁਝ ਹੁੰਦਾ ਉਦੋਂ ਰੰਗ ਹੋਰ ਹੁੰਦਾ ਹੈ। ਜਨਮ ਵੇਲੇ ਖੁਸ਼ੀ ਹੁੰਦੀ ਹੈ, ਘਟਨਾ ਵਾਪਰ ਜਾਏ, ਡੈਥ ਹੋ ਜਾਏ, ਕੋਈ ਪ੍ਰੋਬਲਮ ਆ ਜਾਏ, ਉਦੋਂ ਖੁਸ਼ੀ ਨਹੀਂ ਹੁੰਦੀ, ਉਦੋਂ ਸੋਗ ਹੁੰਦਾ। ਇੱਕ ਰੰਗ ਨਹੀਂ ਹੈ ਨਾ, ਇੱਕ ਰੰਗ ਵਿੱਚ ਨਹੀਂ ਰਹਿੰਦਾ। ਕੋਈ ਚੀਜ਼ ਆਉਂਦੀ ਹੈ ਤਾਂ ਖੁਸ਼ ਹੁੰਦਾ ਹੈ, ਜਾਂਦੀ ਹੈ ਤਾਂ ਰੋਂਦਾ ਹੈ। ਅਕਾਲ ਮੂਰਤ ਦਾ ਅਰਥ, ਰੱਬ ਜੀ ਤੁਹਾਡਾ ਗੁਣ ਮੇਰੇ 'ਚ ਆ ਜਾਵੇ, ਮੈਂ ਇੱਕੋ ਰੰਗ 'ਚ ਰਵਾਂ। ਜਦੋਂ ਚੀਜ਼ ਆਵੇ ਮੈਂ ਖੁਸ਼ ਨਾ ਹੋਵਾਂ, ਜਦੋਂ ਜਾਵੇ ਮੈਨੂੰ ਦੁੱਖ ਨਾ ਹੋਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕੋ ਰੰਗ 'ਚ ਨੇ। ਜਿੱਦਣ ਅਜੀਤ ਸਿੰਘ ਨੇ ਜਨਮ ਲਿਆ ਹੋਏਗਾ, ਮਾਲਕ ਨੇ ਬੈਂਡ ਨਹੀਂ ਵਜਾਏ ਹੋਣਗੇ, ਭੰਗੜੇ ਨਹੀਂ ਪਾਏ ਹੋਣਗੇ, ਅਤੇ ਜਿੱਦਣ ਅਜੀਤ ਸਿੰਘ ਦੀ ਲਾਸ਼ ਦੇ ਲਾਗੋਂ ਦੀ ਲੰਘੇ, ਉਦੋਂ ਸਤਿਗੁਰੂ ਜੀ ਨੇ ਅੱਖਾਂ 'ਚੋਂ ਅੰਜੂ ਨਹੀਂ ਵਾਇਆ ਹੋਏਗਾ। ਇੱਕੋ ਰੰਗ ਹੈ ਨਾ, ਅਕਾਲ ਮੂਰਤ ਇੱਕ ਰੰਗ, ਸਾਡਾ ਇੱਕ ਰੰਗ ਨਹੀਂ ਹੁੰਦਾ। ਅਸੀਂ ਜਦੋਂ ਜਨਮ ਲੈਂਦਾ ਅਸੀਂ ਖੁਸ਼ੀਆਂ ਨਾਲ ਝੂਮਦੇ ਹਾਂ, ਜਦੋਂ ਘਟਨਾ ਵਾਪਰਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਅਸੀਂ ਨਾਲ ਹੀ ਮਰਨ ਵਾਲੇ ਹੋ ਜਾਂਦੇ ਹਾਂ। ਅਕਾਲ ਮੂਰਤ ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁੱਖ ਦਾਤੇ, ਤੁਸੀਂ ਸੁੱਖਾਂ ਦੇ ਦਾਤੇ ਹੋ, ਪੁਰਖ ਤੁਸੀਂ ਵਿਆਪਕ ਹੋ, ਸੁਭਾਈ ਤੁਸੀਂ ਸਾਰਿਆਂ ਨਾਲ ਪ੍ਰੇਮ ਕਰਨ ਵਾਲੇ ਹੋ। ਮਾਲਕ ਜੀ ਜੇ ਤੁਹਾਡੇ 'ਚ ਇੰਨੇ ਗੁਣ ਨੇ ਤਾਂ ਇੱਕ ਤਰਲਾ ਹੈ, ਮੈਂ ਜੀਵਨ ਦੇ ਵਿੱਚ ਤੁਹਾਡੇ ਇੱਕ ਵਾਰ ਦਰਸ਼ਨ ਕਰਨਾ ਚਾਹੁੰਦਾ ਹਾਂ, ਤੁਹਾਨੂੰ ਵੇਖਣਾ ਚਾਹੁੰਦਾ ਹਾਂ। ਇਹ ਭਾਗਾਂ ਵਾਲਿਓ, ਰੱਬ ਵੇਖਣਾ ਕਿਵੇਂ ਹੈ? ਰੱਬ ਜੀ ਦੇ ਗੁਣ ਜੀਵਨ 'ਚ ਆ ਜਾਣ, ਮਾਲਕ ਜੀ ਦੇ ਗੁਣ ਜੀਵਨ 'ਚ ਆ ਗਏ ਅਤੇ ਮਾਲਕ ਦਿਸ ਪਵੇਗਾ। ਉਹਦੇ ਗੁਣ ਪਹਿਲਾਂ ਸਮਝੀਏ, ਤੁਮ ਦਾਤੇ, ਠਾਕੁਰ, ਪ੍ਰਤਪਾਲਕ। ਉਹ ਪ੍ਰਤਪਾਲਕ ਹੈ ਅਤੇ ਮੈਂ ਵੀ ਬਣਾ, ਕਿਵੇਂ ਪ੍ਰਤਪਾਲਕ ਬਣ ਸਕਦਾ? ਜੇ ਮੇਰੇ ਕੋਲ ਖਾਣ ਲਈ ਰੋਟੀ ਹੈ ਤਾਂ ਮੈਂ ਇਸ ਰੋਟੀ 'ਚੋਂ ਕਿਸੇ ਦੀ ਮਦਦ ਕਰਾਂ। ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜੇਵਾ ਏਕ ਕਵਣ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ, ਨਾ ਕਿਨਹੀ ਲਈਏ ਕੋਟ ਅਪਰਾਧ, ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ ਰਾਖੋ, ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ। ਇਹ ਅਰਦਾਸ ਸਤਿਗੁਰ ਦੇ ਚਰਨਾਂ 'ਚ ਕਰੀਏ। ਮਾਲਕ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ, ਅਤੇ ਦਰਸ਼ਨ ਕਿਵੇਂ ਹੋਣਗੇ ਉਹਦੇ ਗੁਣ ਸਮਝ ਲਈਏ, ਵਿਚਾਰ ਲਈਏ, ਜੀਵਨ ਦਾ ਆਧਾਰ ਬਣ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫੁੱਲਾਂ ਚੁੱਕਾਂ ਮਾਫ਼। ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਸੂਹੀ ਰਾਗ ਵਿੱਚ ਆਪਾਂ ਸਾਂਝਾ ਕੀਤਾ ਹੈ, ਕੱਲ੍ਹ ਦਾ ਅਖੀਰਲਾ ਦੀਵਾਨ ਹੈ। ਆਪਾਂ ਫਿਰ ਕੱਲ੍ਹ ਸ਼ਾਮਾਂ ਨੂੰ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਫੁੱਲਾਂ ਚੁੱਕਾਂ ਮਾਫ਼ ਸ਼ਬਦ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾ ਲੈਣੇ, ਗੱਜ ਕੇ ਬਜਾਓ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।